ਤੇ ਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕੇਰ ਪਾਲਾ
ਪਰਮ ਕੇਰ ਪਾਲਾ
ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓਂਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ ਚਾਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਲੋਕ ਪਰਲੋਕ ਕੇ ਰੱਖਿਅਕ ਸੱਚੇ ਪਾਤਸ਼ਾਹ ਧੰਨ ਧੰਨ ਗਰੀਬ ਨਵਾਜ ਅੰਤਰਜਾਮੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਜੋੜੋ ਦੋਵੇਂ ਹੱਥ ਤੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਵਿਖੇ ਸੁਭਾਈਮਾਨ ਸਾਧ ਸੰਗਤ ਜੀ ਆਪ ਜੀ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਰਸ ਪਿੰਨਾ ਮਨੋਹਰਮਈ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀਗੇ ਅੰਦਰ ਨਿਹੰਗ ਸਿੰਘ ਬੈਠੇ ਉਹਨਾਂ ਨੂੰ ਕੋਈ ਕਮਰੇ 'ਚ ਬੈਠੋ ਅੰਦਰ ਬਹਿਣ ਦਾ ਕੀ ਮਤਲਬ ਗੱਜ ਕੇ ਆਖੋ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀਗੇ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਿਰਪਾ ਕਰਦੇ ਆਨੰਦ ਵਿਨੋਦ ਮੰਗਲ ਗੁਣ ਗਾਵ ਹੋ ਗੁਰੂ ਨਾਨਕ ਭਏ ਦਿਆਲਾ ਜੈ ਜੈਕਾਰ ਭਏ ਜਗ ਭੀਤਰ ਹੋਵਾ ਪਾਰ ਬ੍ਰਹਮ ਰਖਵਾਲਾ ਆਪ ਜੀ ਇਹ ਸ਼ਬਦ ਭਾਈ ਸਾਹਿਬ ਜੀ ਕੋਲੋਂ ਕੀਰਤਨ ਰੂਪ ਵਿੱਚ ਸਰਵਣ ਕਰ ਰਹੇ ਸੀਗੇ ਆਓ ਸਾਰੀ ਸੰਗਤ ਪ੍ਰੇਮ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਕਥਾ ਆਪ ਸਮੂਹ ਸੰਗਤ ਬੜੇ ਪਿਆਰ ਦੇ ਨਾਲ ਹਰ ਰੋਜ਼ ਹੀ ਸਰਵਣ ਕਰਦੇ ਹੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਪਾਉਂਟਾ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੱਜੇ ਹਨ ਪਾਉਂਟਾ ਸਾਹਿਬ ਜੀ ਦੀ ਧਰਤੀ ਤੇ ਬੜਾ ਸੁੱਖ ਵਰਤ ਰਿਹਾ ਹੈ ਆਨੰਦ ਵਰਤ ਰਿਹਾ ਹੈ ਜਦੋਂ ਮਹਾਰਾਜ ਪਾਉਂਟਾ ਸਾਹਿਬ ਸੱਜੇ ਤੇ ਦੂਜੇ ਬੰਨੇ ਫੌਜਾਂ ਸ਼੍ਰੀਨਗਰ ਦੇ ਵਿੱਚ ਫਸ ਗਈਆਂ ਉਹ ਫਿਰ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਸੀਗਾ ਫਸਿਆਂ ਹੋਇਆਂ ਨੇ ਤਰਲਾ ਲੈ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਪ੍ਰਤੱਖ ਰੂਪ ਵਿੱਚ ਹਾਜ਼ਰ ਹੋ ਕੇ ਗੁਰੂ ਕੇ ਸਿੱਖਾਂ ਦੀ ਸਹਾਇਤਾ ਕੀਤੀ ਜੀ। ਕੱਲ ਇਸ ਬਾਰੇ ਸੰਗਤ ਜੀ ਵਿਸ਼ੇਸ਼ ਤੌਰ ਤੇ ਆਖਿਆ ਸੀਗਾ, ਮਹਾਰਾਜ ਸੱਚੇ ਪਾਤਸ਼ਾਹ ਗੁਪਤ ਰੂਪ ਵਿੱਚ ਵੀ ਵਰਤ ਜਾਂਦੇ ਨੇ ਜੀ। ਮਹਾਰਾਜ ਬੜੇ ਦਿਆਲੂ ਨੇ ਤੇ ਜਿਹੜਾ ਬਾਣੀ ਪੜਨ ਵਾਲਾ ਸਿੱਖ ਹੈ ਜਾਂ ਅੱਠੇ ਪਹਿਰ ਮਹਾਰਾਜ ਦਾ ਧਿਆਨ ਧਰਨ ਵਾਲਾ ਸਿੱਖ ਹੈ, ਸੱਚੇ ਪਾਤਸ਼ਾਹ ਉਹਦੇ ਕਾਰਜਾਂ ਵਿੱਚ ਆਪ ਸਹਾਈ ਹੋ ਕੇ ਗੁਪਤ ਰੂਪ ਵਿੱਚ ਵੀ ਉਹਦੀ ਸਹਾਇਤਾ ਕਰ ਦਿੰਦੇ ਨੇ ਜੀ। ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲੋਂ ਮਹਾਨ ਸਹਾਇਤਾ ਪ੍ਰਾਪਤ ਹੋਈ ਤੇ ਤੁਸਾਂ ਸੁਣਿਆ ਜਿਨ੍ਹਾਂ ਫੌਜਾਂ ਨੇ ਗੁਰੂ ਕੇ ਸਿੱਖਾਂ ਨੂੰ ਮਾਰਨਾ ਸੀਗਾ ਬਹੁਤ ਸਾਰੇ ਰਸਤਾ ਹੀ ਭਟਕ ਗਏ ਤੇ ਉੱਥੋਂ ਤੱਕ ਪਹੁੰਚ ਹੀ ਨਹੀਂ ਸਕੇ ਜੀ। ਆਸੇ ਪਾਸੇ ਇੱਧਰ ਉੱਧਰ ਹੋ ਗਏ, ਰਸਤਾ ਭਟਕ ਗਿਆ ਤੇ ਉਹ ਪਹੁੰਚ ਨਾ ਸਕੇ ਜੀ। ਰਸਤਾ ਨਹੀਂ ਭਟਕਿਆ ਉਹਨਾਂ ਦੀ ਮਤ ਗੁਰੂ ਸਾਹਿਬ ਨੇ ਭਟਕਾ ਦਿੱਤੀ ਜੀ। ਜਦੋਂ ਮਤ ਇੱਧਰ ਉੱਧਰ ਭਟਕ ਜਾਏ ਫਿਰ ਬੰਦਾ ਗੁਰੂ ਨੂੰ ਛੱਡ ਕੇ ਜਾਂ ਮੇਨ ਮਕਸਦ ਨੂੰ ਛੱਡ ਕੇ ਇੱਧਰ ਉੱਧਰ ਤੁਰਨ ਫਿਰਨ ਲੱਗ ਪੈਂਦਾ ਹੈ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਬੜੀ ਕਿਰਪਾ ਕੀਤੀ, ਗੁਰੂ ਕੇ ਸਿੱਖਾਂ ਦਾ ਬਚਾਓ ਹੋ ਗਿਆ ਜੀ। ਉਹ ਜਿਨ੍ਹਾਂ ਨੇ ਰਾਹ ਰੋਕਣਾ ਸੀਗਾ ਉਹ ਗਿਣਤੀ ਥੋੜੀ ਸੀਗੀ, ਉਹਨਾਂ ਰਾਹ ਸਾਰਾ ਗੁਰੂ ਕੇ ਸਿੱਖਾਂ ਨੂੰ ਦੇ ਦਿੱਤਾ ਤੇ ਕੁਝ ਨਾ ਕਰ ਸਕੇ ਜੀ। ਕੁਝ ਕੁ ਗੋਲੀਆਂ ਸਿੱਖਾਂ ਨੇ ਚਲਾਈਆਂ, ਇੱਧਰੋਂ ਉਹਨਾਂ ਵੀ ਚਲਾਈਆਂ, ਪਰ ਗੁਰੂ ਕੇ ਸਿੱਖਾਂ ਵਿੱਚੋਂ ਕਿਸੇ ਇੱਕ ਦਾ ਵੀ ਨੁਕਸਾਨ ਨਹੀਂ ਹੋਇਆ ਜੀ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਦੇ ਜਨ ਬਣ ਜਾਈਏ, ਜੇ ਕੋ ਸਰ ਸੰਧੈ ਜਨ ਉੱਪਰ ਫਿਰ ਉਲਟੋ ਦਿਸ਼ਾ ਲਗਾਵੇ ਗੋ। ਮਹਾਰਾਜ ਬਾਣੀ ਚ ਕਹਿੰਦੇ ਜੇ ਕੋਈ ਰੱਬ ਦੇ ਪਿਆਰਿਆਂ ਦੇ ਉੱਤੇ ਤੀਰ ਗੋਲੀ ਬੰਦੂਕ ਚਲਾਵੇ ਤੇ ਉਲਟਾ ਉਹਨੂੰ ਹੀ ਲੱਗ ਜਾਂਦਾ ਹੈ। ਬਸ ਇਸੇ ਤਰੀਕੇ ਦੇ ਨਾਲ ਹਜ਼ੂਰ ਸੱਚੇ ਪਾਤਸ਼ਾਹ ਨੇ ਗੁਰੂ ਕੇ ਸਿੱਖਾਂ ਦੀ ਮਦਦ ਕੀਤੀ ਤੇ ਗੁਰੂ ਕੇ ਸਿੱਖ ਜਿੱਤ ਦਾ ਨਗਾਰਾ ਵਜਾਉਂਦੇ ਹੋਏ ਪਾਉਂਟਾ ਸਾਹਿਬ ਪਹੁੰਚੇ ਜੀ। ਇੱਕ ਵੀ ਸਿੱਖ ਦਾ ਨੁਕਸਾਨ ਨਹੀਂ ਹੋਇਆ ਜੀ। ਜਿੱਤ ਦੇ ਨਗਾਰੇ ਵੱਜੇ, ਆਸੇ ਪਾਸੇ ਬੜੀਆਂ ਖੁਸ਼ੀਆਂ ਦਾ ਮਾਹੌਲ ਬਣ ਗਿਆ ਜੀ। ਤੇ ਹਰ ਇੱਕ ਸਿੱਖ ਜਾਣਦਾ ਜੇ ਆਪਾਂ ਸ੍ਰੀਨਗਰ ਦੇ ਵਿੱਚੋਂ ਇਸ ਤਰੀਕੇ ਨਾਲ ਬਚ ਕੇ ਆਏ ਹਾਂ ਤੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾਲੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਹੀ ਬਚ ਕੇ ਆਏ ਹਾਂ ਜੀ, ਨਹੀਂ ਤੇ ਸਾਡੇ ਕੋਲੋਂ ਬਚਿਆ ਨਹੀਂ ਸੀ ਜਾਣਾ। ਇਹ ਸਾਧ ਸੰਗਤ ਜੀ, ਇੱਕ ਦਿਨ ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ ਸੀ, ਭਾਵੇਂ ਬੰਦਾ ਆਪਣਾ ਯਤਨ ਕਰੇ, ਕੋਸ਼ਿਸ਼ ਕਰੇ ਤੇ ਕੋਸ਼ਿਸ਼ ਕਰਕੇ ਉਹਦਾ ਬਚਾਅ ਹੋ ਵੀ ਜਾਵੇ, ਪਰ ਗੁਰੂ ਕਾ ਸਿੱਖ ਉਹਦਾ ਵੀ ਜਿਹੜਾ ਕ੍ਰੈਡਿਟ ਹੈ ਉਹ ਆਪਣੇ ਸਤਿਗੁਰੂ ਜੀ ਨੂੰ ਦੇਵੇ ਜੀ। ਸਤਿਗੁਰੂ ਜੀ ਨੂੰ ਦਿੱਤਾ ਹੋਇਆ ਜਿਹੜਾ ਕ੍ਰੈਡਿਟ ਹੈ ਉਹ ਸਾਧ ਸੰਗਤ ਦੀ ਸਫਲਾ ਹੈ। ਇੱਕ ਤੇ ਬੰਦੇ ਨੂੰ ਆਪ ਨਹੀਂ ਮਾਣ ਆਉਂਦਾ, ਬੰਦਾ ਮਾਣ ਹੰਕਾਰ ਤੋਂ ਬਚ ਜਾਂਦਾ, ਕਿਉਂ ਹੁਣ ਤੇ ਕੁਝ ਵੀ ਨਹੀਂ ਕਰਦਾ ਬੰਦਾ ਤੇ ਉਲਟਾ ਇਹ ਕਹਿੰਦਾ ਵੀ ਸਭ ਕੁਝ ਮੈਂ ਕੀਤਾ ਜੀ। ਕੋਈ ਹੋਰ ਵੀ ਕਿਸੇ ਰਾਹੀਂ ਮਹਾਰਾਜ ਕਰਾ ਰਹੇ ਹੋਣ ਤੇ ਬੰਦੇ ਦੀ ਕੋਸ਼ਿਸ਼ ਹੁੰਦੀ ਵੀ ਮੇਰੀ ਮੋਹਰ ਲੱਗ ਜਾਵੇ ਤੇ ਆਸੇ ਪਾਸੇ ਲੋਕ ਮੇਰਾ ਹੀ ਨਾਮ ਜਪਣ ਤੇ ਮੈਨੂੰ ਹੀ ਧੰਨ ਧੰਨ ਆਖੀ ਜਾਣ ਜੀ। ਕੁਝ ਵੀ ਹੋਵੇ ਗੁਰੂ ਸਾਹਿਬ ਜੀ ਦੀ ਕਿਰਪਾ ਨੂੰ ਅੱਗੇ ਰੱਖਣਾ, ਗੁਰੂ ਸਾਹਿਬ ਜੀ ਦੀ ਮਿਹਰ ਨੂੰ ਅੱਗੇ ਰੱਖਣਾ। ਮੈਂ ਬੜੇ ਬੜੇ ਸਿਆਣੇ ਗੁਰਸਿੱਖਾਂ ਨਾਲ ਬਚਨ ਕਰਕੇ ਵੇਖੇ ਨੇ, ਉਹ ਹਰ ਗੱਲ ਵਿੱਚ ਗੁਰੂ ਸਾਹਿਬ ਦੀ ਮਿਹਰ ਅੱਗੇ ਰੱਖਦੇ ਜੀ। ਕੋਈ ਕੰਮ ਹੋਇਆ ਜੀ, ਨਹੀਂ ਜੀ ਗੁਰੂ ਸਾਹਿਬ ਜੀ ਦੀ ਮਿਹਰ ਨਾ ਹੋਇਆ, ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੋਇਆ। ਕੋਈ ਕੰਮ ਤੁਸੀਂ ਵੀ ਕਰਨਾ ਹੋਵੇ ਤੇ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਕਿਰਪਾ ਨੂੰ ਅੱਗੇ ਰੱਖਿਆ ਕਰੋ। ਇੱਥੋਂ ਤੱਕ ਜੇ ਉਹ ਜਪਜੀ ਸਾਹਿਬ ਦਾ ਵੀ ਪਾਠ ਕਰਨ ਨਾ ਤੇ ਇਹ ਵੀ ਕਹਿੰਦੇ ਵੀ ਗੁਰੂ ਸਾਹਿਬ ਨੇ ਕਿਰਪਾ ਕਰਕੇ ਕਰਵਾ ਲਿਆ ਜੀ। ਹਾਂਜੀ, ਗੁਰੂ ਸਾਹਿਬ ਨੇ ਦਇਆ ਕਰਕੇ ਕਰਵਾ ਲਿਆ, ਇਹਦੇ ਨਾਲ ਬੰਦਾ ਪ੍ਰਤੱਖ ਰੂਪ ਵਿੱਚ ਜਿਹੜੀ ਹੋਮੇ ਉਹਦੇ ਤੋਂ ਤੇ ਥੋੜ੍ਹਾ ਬਹੁਤਾ ਬਚ ਹੀ ਜਾਂਦਾ ਜੀ। ਸੋ ਗੁਰੂ ਕੇ ਸਿੱਖ ਦੀ ਤਾਂ ਮਹਾਰਾਜ ਨੇ ਵੈਸੇ ਪ੍ਰਤੱਖ ਹੋ ਕੇ ਸਹਾਇਤਾ ਕੀਤੀ ਸੀ। ਸਿੱਖ ਬੜੇ ਇਸ ਗੱਲ ਤੇ ਪ੍ਰਸੰਨ ਤੇ ਜਿੱਤ ਦਾ ਨਗਾਰਾ ਵਜਾਉਂਦਿਆਂ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਏ ਜੀ। ਜਦੋਂ ਮਹਾਰਾਜ ਕੋਲ ਆਏ ਤੇ ਗੁਰੂ ਕੇ ਸਿੱਖਾਂ ਨੇ ਮਹਾਰਾਜ ਨੂੰ ਕੀਤੀ ਨਮਸਕਾਰ ਤੇ ਅੰਤਰਜਾਮੀ ਸੱਚੇ ਪਾਤਸ਼ਾਹ ਖੁਸ਼ ਹੋ ਕੇ ਕਹਿਣ ਲੱਗੇ, ਸਿੱਖੋ ਸੁਣਾਓ, ਕਹਿਣ ਲੱਗੇ ਸ੍ਰੀਨਗਰ ਵਿੱਚ ਤੁਹਾਡੇ ਨਾਲ ਕੀ ਬਣਿਆ ਜੀ। ਭਾਈ ਆਨੰਦ ਚੰਦ ਜੀ ਹੋਣੀ ਸਾਰੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕਰਨ ਲੱਗੇ, ਹੇ ਮਹਾਰਾਜ ਸੱਚੇ ਪਾਤਸ਼ਾਹ, ਸੱਚੀ ਗੱਲ ਤੇ ਹੈ, ਤੁਹਾਡੀ ਗੱਲ ਪਰਤ ਕੇ ਤੁਹਾਨੂੰ ਹੀ ਕਿਵੇਂ ਸੁਣਾਈਏ ਮਹਾਰਾਜ, ਕਿਉਂ ਇਹ ਗੱਲ ਪ੍ਰਤੱਖ ਰੂਪ ਵਿੱਚ ਜ਼ਾਹਰ ਹੈ, ਸਾਡੀ ਸਹਾਇਤਾ ਸੱਚੇ ਪਾਤਸ਼ਾਹ ਉੱਥੇ ਤੁਸੀਂ ਕੀਤੀ ਸੀ ਆ ਕੇ ਜੀ। ਤੁਸੀਂ ਕੀਤੀ ਸੀ। ਮਹਾਰਾਜ ਕਹਿੰਦੇ ਫਿਰ ਵੀ ਤੁਹਾਨੂੰ ਦੱਸਣਾ ਤਾਂ ਪੈਣਾ ਹੀ ਹੈ ਸਾਰਾ ਕੁਝ ਜੀ, ਕਿਉਂ ਜਿਵੇਂ ਗੁਰੂ ਸਾਹਿਬ ਵਰਤੇ ਆਸੇ ਪਾਸੇ ਦੇ ਸਿੱਖ ਜੇ ਇਹ ਗੱਲ ਸੁਣਨਗੇ ਤੇ ਸਿੱਖਾਂ ਦੇ ਅੰਦਰ ਹੋਰ ਭਾਵਨਾ ਪੈਦਾ ਹੋਏਗੀ ਵੀ ਅਸੀਂ ਵੀ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗ ਕੇ ਆਪਣਾ ਭਲਾ ਕਰਾਉਣਾ ਹੈ ਜੀ। ਜਿਸ ਲੜ ਲੱਗਿਆ ਜੀ ਵੀ ਗਿਆ ਹੈ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗ ਕੇ ਆਪਣਾ ਭਲਾ ਕਰਨਾ ਅਸੀਂ ਵੀ ਜੀ। ਹਾਂਜੀ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸਿੱਖਾਂ ਨੂੰ ਪੁੱਛ ਰਹੇ ਨੇ, ਮਹਾਰਾਜ ਕਹਿੰਦੇ ਦੱਸੋ ਭਾਈ ਉੱਥੇ ਕੀ ਬਣਿਆ। ਗੁਰੂ ਕੇ ਸਿੱਖਾਂ ਨੇ ਦੱਸਿਆ, ਸੱਚੇ ਪਾਤਸ਼ਾਹ ਜਦੋਂ ਅਸੀਂ ਸ਼੍ਰੀਨਗਰ ਵਿੱਚ ਗਏ ਤਾਂ ਆਪਾਂ ਬਾਗ ਵਿੱਚ ਉਤਾਰਾ ਕੀਤਾ, ਇਧਰੋਂ ਪਤਾ ਲੱਗਾ ਵੀ ਬਰਾਤ ਰੋਕ ਲਿੱਤੀ ਗਈ ਹੈ। ਦੁੱਲਾ ਇਕੱਲਾ ਹੀ ਸੱਚੇ ਪਾਤਸ਼ਾਹ ਉੱਥੇ ਪਹੁੰਚਿਆ, ਗੁਪਤ ਰੂਪ ਵਿੱਚ ਵਿਆਹ ਕਰਕੇ ਬਾਅਦ ਚੋਂ ਪ੍ਰਗਟ ਰੂਪ ਵਿੱਚ ਇੱਕ ਫਿਰ ਬਹੁਤ ਵੱਡਾ ਸਮਾਗਮ ਕੀਤਾ ਗਿਆ ਜੀ ਸ਼੍ਰੀਨਗਰ ਵਿੱਚ। ਹੁਣ ਕੁਝ ਗੱਲਾਂ ਜਿਹੜੀਆਂ ਰਹਿ ਗਈਆਂ ਉਹ ਅੱਜ ਆਪਾਂ ਬੜੇ ਧਿਆਨ ਨਾਲ ਸੁਣਦੀਆਂ ਅਤੇ ਕੁਝ ਕਰਨੀ ਹੈ ਸਿੱਖ ਮਤ ਲੈਣ ਦੀ ਜੀ। ਇਹਨਾਂ ਗੱਲਾਂ ਵਿੱਚੋਂ ਗੁਰੂ ਕੇ ਬਚਨਾਂ ਵਿੱਚੋਂ ਸਿੱਖ ਮਤ ਲੈਣ ਦੀ। ਹੁਣ ਬੜੇ ਪਿਆਰ ਨਾਲ ਅਗਲੀ ਕਥਾ ਸਾਰੀ ਸੰਗਤ ਪ੍ਰੇਮ ਨਾਲ ਸਰਵਣ ਕਰੋ ਅਤੇ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਮਹਾਰਾਜ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਰੱਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਜ ਨਿਜ ਰੀਤ ਕੀਨ ਦਿਸ਼ ਦੋਉ, ਭਏ ਮੁਦਤ ਚਿਤ ਮਹਿ ਸਭ ਕੋ।
ਬੜਾ ਵੱਡਾ ਦਰਬਾਰ ਸੱਜਿਆ ਹੋਇਆ ਜੀ ਪਾਉਂਟਾ ਸਾਹਿਬ, ਬੜਾ ਵੱਡਾ ਦਰਬਾਰ ਸੱਜਿਆ, ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਜੇ ਹੋਏ ਬੈਠੇ ਹੋਏ ਨੇ, ਆਸੇ ਪਾਸੇ ਖੁਸ਼ੀਆਂ ਦਾ ਮਾਹੌਲ ਹੈ ਤੇ ਭਾਈ ਆਨੰਦ ਚੰਦ ਜੀ ਜੋ ਸ਼੍ਰੀਨਗਰ ਵਿੱਚ ਵਰਤਿਆ ਉਹ ਸਾਰਾ ਕੁਝ ਦੱਸ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਦੋਵਾਂ ਪਾਸਿਓਂ, ਭੀਮ ਚੰਦ ਵਾਲੇ ਪਾਸਿਓਂ ਤੇ ਫਤਿਹ ਸ਼ਾਹ ਵਾਲੇ ਪਾਸਿਓਂ, ਦੋਵਾਂ ਪਾਸਿਓਂ ਆਪੋ ਆਪਣੇ ਸਗਨ ਕੀਤੇ ਗਏ ਸੱਚੇ ਪਾਤਸ਼ਾਹ। ਹਾਂਜੀ,
ਦਾਇਜ ਦੇਨ ਦਿਵਸ ਜਬ ਆਇਓ,
ਤੇ ਦੋਵਾਂ ਪਾਸਿਓਂ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਗਈਆਂ ਤੇ ਜਦੋਂ ਮਹਾਰਾਜ ਦਾਜ ਦੇਣ ਦਾ ਸਮਾਂ ਆਇਆ ਜੀ, ਭਾਵ ਆਪੋ ਆਪਣਾ ਸਗਨ ਵਿਖਾਉਣ ਦਾ ਸਮਾਂ ਜਦੋਂ ਆਇਆ।
ਪਠ ਮਾਨਵ ਕੋ ਹਮੈ ਬੁਲਾਇਓ,
ਤੇ ਮਹਾਰਾਜ ਸ਼੍ਰੀਨਗਰ ਦੇ ਰਾਜੇ ਨੇ ਸਾਨੂੰ ਵੀ ਸੱਦਿਆ, ਫਿਰ ਤੁਹਾਡੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਅਸੀਂ ਵੀ ਉਸ ਸਭਾ ਵਿੱਚ ਗਏ। ਹਾਂਜੀ,
ਦਇਓ ਆਪ ਕੋ ਹਮ ਲੈ ਗਏ,
ਜੋ ਆਪ ਜੀ ਨੇ ਬਖਸ਼ਿਆ ਸੀਗਾ 125,000 ਰੁਪਏ ਦਾ ਤੰਬੋਲ, ਭਾਂਡੇ ਸੋਨੇ ਚਾਂਦੀ ਦੇ, ਅਸੀਂ ਸਾਰਾ ਕੁਝ ਫਤਿਹ ਸ਼ਾਹ ਦੀ ਬੱਚੀ ਵਾਸਤੇ ਉਸ ਸਭਾ ਦੇ ਵਿੱਚ ਲੈ ਕੇ ਗਏ ਸਾਂ ਸੱਚੇ ਪਾਤਸ਼ਾਹ। ਹਾਂਜੀ,
ਫਰਸ਼ ਵਿਸਾਲ ਡਾਸ ਦਬ ਦਏ,
ਤੇ ਮਹਾਰਾਜ ਬੜਾ ਵੱਡਾ ਲੰਮਾ ਚੌੜਾ ਫਰਸ਼ ਵਿਛਾਇਆ ਗਿਆ ਸੀ, ਬੜੀ ਜ਼ਿਆਦਾ ਵਿਛਾਈ ਹੋਈ ਸੀ ਉੱਥੇ, ਅਸੀਂ ਵੀ ਉੱਥੇ ਜਾ ਕੇ ਬੈਠ ਗਏ। ਹਾਂਜੀ,
ਵਸਤ ਅਜਾਇਬ ਜਬ ਦਿਖਰਾਈ,
ਹਰ ਇੱਕ ਨੇ ਆਪੋ ਆਪਣਾ ਸਗਨ ਦੱਸਿਆ, ਆਪੋ ਆਪਣੀਆਂ ਵਸਤੂਆਂ ਜੋ ਭੇਟਾ ਕਰਨੀਆਂ ਉਹ ਦੱਸੀਆਂ, ਤੇ ਸੱਚੇ ਪਾਤਸ਼ਾਹ ਜਦੋਂ ਤੁਹਾਡੀ ਕਿਰਪਾ ਨਾਲ ਤੁਹਾਡੀਆਂ ਦਿੱਤੀਆਂ ਹੋਈਆਂ ਵਸਤੂਆਂ ਅਸੀਂ ਜਦੋਂ ਵਿਖਾਈਆਂ ਨਾ ਸੱਚੇ ਪਾਤਸ਼ਾਹ। ਹਾਂਜੀ,
ਸਰਬ ਗ੍ਰਿਧਰਨ ਦ੍ਰਿਸ਼ਟ ਲਗਾਈ,
ਤੇ ਮਹਾਰਾਜ ਸੱਚੇ ਪਾਤਸ਼ਾਹ ਜਿੰਨੇ ਰਾਜੇ ਹੀ ਸਾਰੇ ਵੇਖਦੇ ਹੀ ਰਹਿ ਗਏ ਸੱਚੇ ਪਾਤਸ਼ਾਹ। ਗੱਜ ਕੇ ਆਖੋ
ਵਾਹਿਗੁਰੂ,
ਕਿਉਂ ਸਭ ਤੋਂ ਵੱਧ ਵੱਡਾ ਹੀ ਸਗਨ ਆਪ ਜੀ ਦਾ ਸੀਗਾ, ਹੋਵੇ ਵੀ ਕਿਉਂ ਨਾ, ਗੁਰੂ ਸਾਹਿਬ ਜੀ ਦਾ ਪ੍ਰਤਾਪ ਹੀ ਸਾਧ ਸੰਗਤ ਜੀ ਬੜਾ ਵੱਡਾ ਜੀ। ਗੱਜ ਕੇ ਆਖੋ
ਵਾਹਿਗੁਰੂ।
ਇਸੇ ਤਰ੍ਹਾਂ ਭਗਤੀ ਦਾ ਚੱਕਰ ਹੈ ਜੀ, ਜਿਵੇਂ ਬਾਹਰ ਦਾ ਚੱਕਰ ਹੈ, ਜਿੰਨਾ ਜਿੰਨਾ ਕੋਈ ਭਗਤ ਭਜਨ ਬੰਦਗੀ ਵਿੱਚ ਜੁਟਦਾ ਉਹਦਾ ਓਨਾ ਪ੍ਰਤਾਪ ਵਧੀ ਜਾਏਗਾ ਜੀ, ਓਨਾ ਹੀ ਉਹਦਾ ਪ੍ਰਤਾਪ ਵਧੀ ਜਾਏਗਾ। ਜਿਵੇਂ ਬਾਹਰੀ ਮਾਇਆ ਜਿਹਦੇ ਕੋਲ ਜਿੰਨੀ ਇਕੱਠੀ ਹੋਵੇ ਤੇ ਉਹ ਉਸ ਮਾਇਆ ਦਾ ਆਪਣੇ ਤਰੀਕੇ ਨਾਲ ਉਪਯੋਗ ਕਰਦਾ ਤੇ ਉਹਦੇ ਕੱਪੜਿਆਂ ਦੇ ਵਿੱਚ ਆਸੇ ਪਾਸੇ ਹੋਰ ਚੀਜ਼ਾਂ 'ਚ ਸੁਧਾਰ ਆਈ ਜਾਂਦਾ ਜੀ। ਹਾਂਜੀ, ਬਸ ਇਸੇ ਤਰ੍ਹਾਂ ਇਹ ਵੀ ਚੱਕਰ ਹੈਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜਦੋਂ ਆਪ ਜੀ ਦਾ ਦਿੱਤਾ ਹੋਇਆ ਮਹਾਨ ਸਗਨ ਵੇਖਿਆ ਤੇ ਸੱਚੇ ਪਾਤਸ਼ਾਹ ਹੀ ਖੁਦ ਵੇਖਿਆ, ਰਾਜਿਆਂ ਦੀਆਂ ਅੱਖਾਂ ਹੀ ਖੁੱਲੀਆਂ ਰਹਿ ਗਈਆਂ ਜੀ। ਉਹਨਾਂ ਇੰਨੀਆਂ ਕੀਮਤੀ ਵਸਤੂ ਸੋਚੀਆਂ ਨਹੀਂ ਸੀ ਵੀ ਕੋਈ ਸਗਨ ਵਿੱਚ ਦਏਗਾ ਜੀ। ਕਾਰਨ ਕੀ ਹੈ, ਸਤ ਸੰਗਤ ਜੀ ਸਗਨ ਦੇਣ ਵਾਸਤੇ ਵੀ ਮਨ ਚਾਹੀਦਾ ਜੀ। ਅੱਜ ਕੇ ਆਖੋ
ਵਾਹਿਗੁਰੂ।
ਦਲੇਰ ਹਿਰਦਾ ਚਾਹੀਦਾ ਜੀ, ਜਿਹਦਾ ਹਿਰਦਾ ਹੀ ਨਹੀਂ ਦਲੇਰ ਹੈਗਾ ਉਹ ਤੇ ਥੋੜੀ ਜਿਹੀ ਮਾਇਆ ਦੇਣ ਲੱਗਿਆ ਵੀ 200 ਵਾਰ ਸੋਚੇਗਾ ਜੀ। ਜਿਹਦਾ ਫਿਰ ਦੱਦ ਲੇਅਰ ਹੈ, ਗੁਰੂ ਸਾਹਿਬ ਜੀ ਵਰਗਾ, ਮਹਾਰਾਜ ਸੱਚੇ ਪਾਤਸ਼ਾਹ ਵਰਗਾ ਤਿਆਗੀ ਵੀ ਕੋਈ ਵੱਡਾ ਨਹੀਂ ਹੈਗਾ ਜੀ। ਬਹਾਦਰ ਸ਼ਾਹ ਸੱਚੇ ਪਾਤਸ਼ਾਹ ਨੂੰ ਹਜ਼ੂਰ ਸਾਹਿਬ ਦੀ ਧਰਤੀ ਤੇ ਮਿਲਿਆ ਜੀ। ਬੜੇ ਧਿਆਨ ਨਾਲ ਗੱਲ ਸੁਣਿਓ, ਗੱਜ ਕੇ ਆਖੋ
ਵਾਹਿਗੁਰੂ।
ਬਹਾਦਰ ਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਹਜ਼ੂਰ ਸਾਹਿਬ ਦੀ ਧਰਤੀ ਤੇ ਮਿਲਿਆ ਜੀ। ਤੇ ਜਦੋਂ ਹਜ਼ੂਰ ਸਾਹਿਬ ਦੀ ਧਰਤੀ ਤੇ ਮਿਲਿਆ ਨਾ ਜੀ, ਆਪਾਂ ਤੇ ਹੋ ਸਕਦਾ ਆਪਣੀ ਜ਼ਿੰਦਗੀ ਚ ਨਗੀਨੇ ਨਾ ਵੇਖੇ ਹੋਣ ਜੀ। ਹਾਂਜੀ, ਸੁਣਿਆ ਹੋਏਗਾ ਵੀ ਨਗੀਨੇ ਹੁੰਦੇ, ਗੁਰਦੁਆਰਾ ਬਣਿਆ ਉੱਥੇ ਨਗੀਨਾ ਘਾਟ ਜੀ, ਸੁਣਿਆ ਹੋਏਗਾ ਵੀ ਨਗੀਨੇ ਹੁੰਦੇ ਨੇ। ਉਹਨੇ ਆਪਣੇ ਖਜ਼ਾਨੇ ਵਿੱਚੋਂ ਨਾ, ਬਹਾਦਰ ਸ਼ਾਹ ਕੌਣ ਸੀ, ਔਰੰਗਜ਼ੇਬ ਦਾ ਪੁੱਤਰ ਸੀਗਾ ਜੀ, ਮਹਾਰਾਜ ਨਾਲ ਮੁਲਾਕਾਤ ਵਧਾਉਣੀ ਚਾਹੁੰਦਾ ਸੀਗਾ। ਆਪਣੇ ਖਜ਼ਾਨੇ ਦੇ ਵਿੱਚੋਂ ਬੜਾ ਕੀਮਤੀ ਨਗੀਨਾ ਸੱਚੇ ਪਾਤਸ਼ਾਹ ਨੂੰ ਭੇਟਾ ਕਰਨ ਵਾਸਤੇ ਲੈ ਕੇ ਆਇਆ ਜੀ। ਜਦੋਂ ਬਹਾਦਰ ਸ਼ਾਹ ਸਮੇਤ ਫੌਜਾਂ ਤੇ ਪਹੁੰਚਿਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੋਦਾਵਰੀ ਦੇ ਕੰਢੇ ਤੇ ਬੈਠੇ ਜੀ। ਦੀਵਾਨ ਸੱਜਿਆ, ਬਹਾਦਰ ਸ਼ਾਹ ਨੇ ਚਮਕਦਾ ਨਗੀਨਾ ਮਹਾਰਾਜ ਦੇ ਸਾਹਮਣੇ ਰੱਖਿਆ ਤੇ ਗੁਰੂ ਸਾਹਿਬ ਹੱਥ ਚ ਫੜ ਕੇ ਨਾ ਜੀ, ਇਸ ਤਰ੍ਹਾਂ ਕਰਕੇ ਤੇ ਨਗੀਨਾ ਵੇਖ ਕੇ ਮਹਾਰਾਜ ਨੇ ਵਗਾ ਕੇ ਦਰਿਆ ਚ ਸੁੱਟ ਦਿੱਤਾ ਜੀ। ਬਹਾਦਰ ਸ਼ਾਹ ਪਤਾ ਕੀ ਸੋਚਣ ਦਿਆ, ਕਹਿੰਦਾ ਫਕੀਰ ਨੇ ਇਹਨਾਂ ਨੂੰ ਕੀ ਪਤਾ ਵੀ ਨਗੀਨੇ ਕਿੰਨੇ ਕੀਮਤੀ ਹੁੰਦੇ ਨੇ ਜੀ। ਇਹਨਾਂ ਤੋਂ ਸੋਚਿਆ ਵੀ ਕੋਈ ਪੱਥਰ ਹੈ ਤੇ ਚਮਕਣ ਦਿਆ ਤੇ ਸਾਨੂੰ ਇਸ ਪੱਥਰ ਦੀ ਕੀ ਲੋੜ ਹੈ, ਪਰ ਇਹ ਨਹੀਂ ਪਤਾ ਇਹ ਇੱਕ ਨਗੀਨੇ ਦੀ ਭੇਟ ਦੇ ਨਾਲ ਪਤਾ ਨਹੀਂ ਕਿੰਨੀ ਕੁ ਜ਼ਮੀਨ ਖਰੀਦੀ ਜਾ ਸਕਦੀ ਹੈ ਜੀ, ਇੱਕ ਨਗੀਨੇ ਦੇ ਬਦਲੇ ਜੀ। ਤੇ ਇਹਨਾਂ ਨੇ ਤਾਂ ਸੋਚਿਆ ਵੀ ਪੱਥਰ ਹੀ ਹੈ, ਤੇ ਸਾਧ ਸੰਗਤ ਉਹ ਹੁਣ ਮਨ ਚ ਸੋਚਣ ਦਿਆ, ਉਹਨੇ ਮਹਾਰਾਜ ਨੂੰ ਆਖਿਆ ਕੁਝ ਨਹੀਂ। ਉਹਦੇ ਮਨ ਦਾ ਫੁਰਨਾ ਵੇਖ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਅੱਛਾ ਮਹਾਰਾਜ ਕਹਿੰਦੇ ਉਹ ਨਗੀਨਾ ਸੀ। ਕਹਿਣ ਲੱਗਾ ਜੀ ਬੜਾ ਕੀਮਤੀ ਨਗੀਨਾ ਸੀਗਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਜਾ ਕਹਿਣ ਲੱਗੇ ਜਿੱਥੇ ਸੁੱਟਿਆ ਉੱਥੋਂ ਚੁੱਕ ਲਿਆ ਜੀ। ਕੱਢ ਕੇ ਆਖੋ
ਵਾਹਿਗੁਰੂ।
ਮਹਾਰਾਜ ਕਹਿੰਦੇ ਉੱਥੇ ਇੱਕ ਡਿੱਗਾ ਸੀਗਾ, ਜਾ ਪਾਣੀ ਚੋਂ ਹੱਥ ਮਾਰ ਤੇ ਕੱਢ ਲਿਆ। ਸਾਧ ਸੰਗਤ ਮਹਾਰਾਜ ਨੇ ਕਿਹਾ, ਪਰ ਰਾਜੇ ਨੂੰ ਆਖਿਆ ਬਹਾਦਰ ਸ਼ਾਹ ਨੂੰ, ਬੰਦੇ ਨਾ ਭੇਜੀ, ਬਹਾਦਰ ਸ਼ਾਹ ਤੈਨੂੰ ਪਛਾਣ ਜ਼ਿਆਦਾ। ਕਹਿਣ ਲੱਗੇ ਇਹਨਾਂ ਚੀਜ਼ਾਂ ਦੀ, ਬਾਦਸ਼ਾਹ ਆਪ ਜਾਇਓ ਤੇ ਆਪਣਾ ਨਗੀਨਾ ਲੈ ਆਓ। ਤੇ ਬਹਾਦਰ ਸ਼ਾਹ ਪਤਾ ਕੀ ਵੇਖਦਾ, ਬੜੇ ਹੁਣ ਧਿਆਨ ਨਾਲ ਗੱਲ ਸੁਣਿਓ, ਥੋੜਾ ਜਿਹਾ ਅੱਗੇ ਗਿਆ ਤੇ ਪਾਣੀ ਦੇ ਵਿੱਚੋਂ ਹੱਥ ਮਾਰ ਕੇ ਜਦੋਂ ਕੱਢਣ ਲੱਗਾ, ਦਰਿਆ ਦੇ ਥੱਲੇ ਜਿਹੜੇ ਪੱਥਰ ਬਣੇ ਸਾਰੇ ਨਗੀਨੇ ਬਣ ਗਏ ਜੀ। ਜਿਹੜੇ ਦਰਿਆ ਦੇ ਵਿੱਚ ਥੱਲੇ ਪੱਥਰ ਪਏ ਸੀ ਨਾ ਜੀ, ਉਹ ਸਾਰੇ ਨਗੀਨੇ ਬਣੇ ਹੋਏ ਜੀ ਉੱਥੇ ਜੀ। ਤੇ ਜਦੋਂ ਐਂ ਕਰਕੇ ਉਹਨੇ ਵੇਖੇ ਤੇ ਪਛਾਣੇ ਵੀ ਇਹਦੇ ਚੋਂ ਮੇਰਾ ਨਗੀਨਾ ਕਿਹੜਾ ਹੈਗਾ ਜੀ। ਫਿਰ ਪਤਾ ਲੱਗਾ ਵੀ ਗੁਰੂ ਸਾਹਿਬ ਵਿੱਚ ਤੇ ਇੰਨੀ ਤਾਕਤ ਹੈ, ਮੈਂ ਇੱਕ ਨਗੀਨਾ ਦੇ ਕੇ ਮਾਣ ਕਰ ਰਿਹਾ, ਇਹਨਾਂ ਵਿੱਚ ਇੰਨੀ ਤਾਕਤ ਹੈ, ਦਰਿਆ ਦੇ ਵਿੱਚ ਜਿੰਨੇ ਪੱਥਰ ਨੇ ਦ੍ਰਿਸ਼ਟੀ ਪਾ ਕੇ ਸਾਰਿਆਂ ਨੂੰ ਨਗੀਨੇ ਬਣਾ ਸਕਦੇ ਨੇ ਜੀ, ਇਹਨਾਂ ਵਿੱਚ ਇੰਨੀ ਤਾਕਤ ਹੈ। ਗੱਜ ਕੇ ਆਖੋ
ਵਾਹਿਗੁਰੂ।
ਬਸ ਇਸੇ ਤਰ੍ਹਾਂ ਬੰਦਾ ਰੱਬ ਤੋਂ ਡਰਦਾ ਰਹੇ ਜੀ। ਗੁਰੂ ਸਾਹਿਬ ਕਿਸੇ ਤੇ ਦ੍ਰਿਸ਼ਟੀ ਪਾ ਕੇ ਕਿਸੇ ਨੂੰ ਵੀ ਮਹਾਨ ਬਣਾ ਸਕਦੇ ਨੇ ਜੀ, ਕਿਸੇ ਤੇ ਵੀ ਪਾ ਕੇ ਕਿਸੇ ਨੂੰ ਵੀ ਮਹਾਨ ਬਣਾ ਸਕਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਦਾ ਜਸ ਹੀ ਬੜਾ ਵੱਡਾ ਜੀ। ਹੁਣ ਆ ਜਿਹੜਾ ਸਗਨ ਭੇਜਿਆ ਤੇ ਬਹੁਤੀ ਵੱਡੀ ਗੱਲ ਹੀ ਨਹੀਂ ਸੀਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਪੱਥਰਾਂ ਤੇ ਦ੍ਰਿਸ਼ਟੀ ਪਾ ਕੇ ਸਾਧ ਸੰਗਤ ਪੱਥਰਾਂ ਨੂੰ ਵੀ ਨਗੀਨੇ ਬਣਾ ਦਿੰਦੇ ਨੇ ਜੀ। ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਵਿੱਚ ਇੰਨੀ ਤਾਕਤ। ਗੱਜ ਕੇ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
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 ਹੇ ਸੱਚੇ ਪਾਤਸ਼ਾਹ, ਜਦੋਂ ਅਸੀਂ ਤੁਹਾਡੇ ਵੱਲੋਂ ਦਿੱਤਾ ਹੋਇਆ ਸਗਨ ਉਹਨਾਂ ਨੂੰ ਵਿਖਾਇਆ ਤੇ ਮਹਾਰਾਜ ਬਾਦਸ਼ਾਹ ਵਾਹਿਗੁਰੂ ਜਿਹੜੇ ਪਹਾੜੀ ਰਾਜੇ ਸਾਰਿਆਂ ਦੀਆਂ ਅੱਖਾਂ ਹੀ ਖੁੱਲੀਆਂ ਰਹਿ ਗਈਆਂ ਜੀ। ਹਾਂਜੀ
ਊਚ ਨੀਚ ਤਬ ਲੱਗੇ ਸਰਾਹਨ,
ਉੱਚੇ ਨੀਵੇਂ ਅਮੀਰ ਗਰੀਬ ਜਿੰਨੇ ਉਸ ਸਭਾ ਵਿੱਚ ਸਨ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਤੁਹਾਡੀ ਤਾਰੀਫ ਕਰਨ ਲੱਗ ਪਏ ਜੀ। ਮਹਾਰਾਜ ਤੁਹਾਡਾ ਜਸ ਕਰਨ ਲੱਗ ਪਏ, ਬੜਾ ਕੀਮਤੀ ਸਗਨ ਭੇਜਿਆ ਗੁਰੂ ਜੀ ਨੇ। ਹਾਂਜੀ
ਜਿਹੇ ਸਮ ਨ੍ਰਿਪ ਦਾਇਜ ਵੀ ਨਾਹਨ,
ਤੇ ਇੰਨਾ ਵਧੀਆ ਸਗਨ ਗੁਰੂ ਸਾਹਿਬ ਨੇ ਭੇਜਿਆ ਵੀ ਫਤਿਹ ਸ਼ਾਹ ਰਾਜੇ ਨੇ ਹੁਣ ਤੱਕ ਆਪਣੀ ਬੱਚੀ ਦੇ ਦਾਜ ਵਿੱਚ ਜੋ ਭੇਜਣਾ ਉਹ ਗੁਰੂ ਸਾਹਿਬ ਦੇ ਸਗਨ ਭੇਜਿਆ, ਜਿਹੜਾ ਉਹਦੇ ਅੱਗੇ ਫਿੱਕਾ ਹੀ ਲੱਗ ਰਿਹਾ ਸਾਰਾ ਕੁਛ ਜੀ। ਮਹਾਰਾਜ ਦਾ ਭੇਜਿਆ ਹੋਇਆ ਸਗਨ ਕਿਤੇ ਉੱਚਾ ਲੱਗ ਰਿਹਾ ਜੀ। ਹਾਂਜੀ
ਭੀਮ ਚੰਦ ਔਰ ਆਨੰਦ ਭਰੇ,
ਹਾਂਜੀ
ਮਨੁੱਖ ਸਮੀਪੀ ਬੂਝਣ ਕਰੇ, ਪ੍ਰਥਕ ਦਿਖਾਏਵ ਇਹ ਕਿਸ ਕੇਰਾ, ਜਿਸ ਪਰ ਲਾਗਿਓ ਮੋਲ ਕਨੇਰਾ, ਤਬ ਲਓ ਭਾਟ ਪੁਕਾਰ ਸੁਣਾਇਓ, ਇਹ ਤੰਬੋਲ ਸਤ ਗੁਰੂ ਪਠਾਇਓ।
ਮਹਾਰਾਜ ਸਾਰੇ ਜਦੋਂ ਵੇਖ ਰਹੇ ਸੀਗੇ ਤੇ ਜਦੋਂ ਭੱਟ ਨੇ ਉੱਚੀ ਦਿੱਤੀ ਆਵਾਜ਼ ਦੇ ਕੇ ਆਖਿਆ ਨਾ ਵੀ ਆਹ 1,25,00,000 ਰੁਪਏ ਦਾ ਤੰਬੋਲ, ਸੋਨੇ ਦੇ ਭਾਂਡੇ, ਚਾਂਦੀ ਦੇ ਭਾਂਡੇ, ਗਹਿਣੇ, ਇੰਨੇ ਕੱਪੜੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਗੁਰੂ ਗੋਬਿੰਦ ਰਾਏ ਜੀ ਨੇ ਭੇਜੇ ਨੇ। ਭੀਮ ਚੰਦ ਸੁਣ ਕੇ ਸੜ ਵੱਲ ਗਿਆ ਗੁਰੂ ਜੀ। ਮਹਾਰਾਜ ਭੀਮ ਚੰਦ ਸੁਣ ਕੇ ਸੜ ਵੱਲ ਹੀ ਗਿਆ ਜੀ। ਅਸਲ ਵਿੱਚ ਕਿਸੇ ਦੀ ਸਿਫਤ ਸੁਣ ਕੇ ਉਹ ਸੜੇਗਾ ਜਿਹਦੇ ਅੰਦਰ ਪਹਿਲਾਂ ਹੀ ਈਰਖਾ ਕੁੱਟ ਕੁੱਟ ਕੇ ਭਰੀ ਹੈ ਜੀ। ਹਾਂਜੀ ਉਹ ਭੀਮ ਚੰਦ ਦੇ ਅੰਦਰ ਈਰਖਾ ਕੁੱਟ ਕੁੱਟ ਭਰੀ ਹੋਈ ਸੀ। ਹਾਂਜੀ
ਸੁਣ ਖੁਣ ਸਿਓ ਮਨ ਮੂਰਖ ਮਾਨੀ,
ਮਹਾਰਾਜ ਉਹ ਤੇ ਮੂਰਖ ਬੰਦਾ ਮਨ ਸੁਣ ਕੇ ਬੜਾ ਦੁਖੀ ਹੋਇਆ ਜਦੋਂ ਤੁਹਾਡਾ ਨਾਮ ਉਹਨੇ ਸੁਣਿਆ। ਹਾਂਜੀ
ਸਮਧੀ ਸਨ ਕਹਿ ਕਠਨ ਬਖਾਨੀ,
ਤੇ ਉਹਨੇ ਆਪਣੇ ਸੰਬੰਧੀ ਦੇ ਨਾਲ ਆਪਣੇ ਕੁੜਮ ਦੇ ਨਾਲ ਬੜੇ ਸਖਤ ਬਚਨ ਕਹੇ। ਹਾਂਜੀ
ਦੁਸ਼ਮਨ ਅਧਿਕ ਬਿਗਨ ਜਿਸ ਕੀਓ, ਇਤ ਐਬੇ ਕੋ ਪੰਥ ਨਾ ਦਿਓ।
ਉਸੇ ਵੇਲੇ ਹੀ ਗੱਲਾਂ ਸ਼ੁਰੂ ਹੋ ਗਈਆਂ ਕਿ ਸਾਨੂੰ ਤੇ ਗੁਰੂ ਜੀ ਨੇ ਲੰਘਣ ਵਾਸਤੇ ਰਾਹ ਨਹੀਂ ਦਿੱਤਾ ਤੇ ਇਹਨੂੰ ਸਗਨ ਭੇਜ ਰਹੇ ਨੇ। ਉਸੇ ਵੇਲੇ ਗੱਲਾਂ ਆਰੰਭ ਹੋ ਗਈਆਂ ਮਹਾਰਾਜ। ਹਾਂਜੀ
ਤਿਸ ਤੇ ਸੰਗ ਸਖਾਪਨ ਠਾਠਾ, ਇਹ ਪੀ ਮੇਰੋ ਸ਼ਤਰੂ ਮਹਾਨਾ।
ਸਾਧ ਸੰਗਤ ਉਸੇ ਵੇਲੇ ਵਾਹਿਗੁਰੂ ਭਾਈ ਆਨੰਦ ਚੰਦ ਜੀ ਦੱਸਣ ਦੇ ਮਹਾਰਾਜ, ਉਸੇ ਵੇਲੇ ਉਹਨਾਂ ਨੇ ਇਹ ਕਹਿ ਦਿੱਤਾ ਵੀ ਜੇ ਇਹਨੇ ਗੁਰੂ ਸਾਹਿਬ ਨਾਲ ਪਿਆਰ ਰੱਖਣਾ ਤੇ ਸਾਡੇ ਨਾਲ ਫਿਰ ਦੁਸ਼ਮਣੀ ਜੀ। ਗੱਜ ਕੇ ਆਖੋ
ਵਾਹਿਗੁਰੂ,
ਕਦੀ ਵੀ ਇਸ ਗੱਲ ਤੇ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੀਦਾ ਖਾਲਸਾ ਜੀ। ਜਿਹਦਾ ਜਿਹਦੇ ਨਾਲ ਪਿਆਰ ਉਹਦੇ ਨਾਲ ਰਹਿਣ ਦੇਣਾ ਚਾਹੀਦਾ, ਆਪਣੇ ਵੱਲੋਂ ਇਹੋ ਜਿਹੇ ਕੰਮ ਕਰਨ ਦੇ ਯਤਨ ਨਹੀਂ ਕਰਨੇ ਚਾਹੀਦੇ ਜੀ। ਠੀਕ ਹੈ ਹੁਣ ਉਹਦੇ ਕਰਮ ਜੁੜੇ ਨੇ ਉਹਦੇ ਨਾਲ ਜੀ। ਇਹਨਾਂ ਭੀਮ ਚੰਦ ਦੀ ਗੱਲ ਨੇ ਫਤਿਹ ਸ਼ਾਹ ਦਾ ਜੀਵਨ ਤਬਾਹ ਕਰਕੇ ਰੱਖ ਦਿੱਤਾ ਜੀ। ਭੀਮ ਚੰਦ ਦੀ ਇੱਕ ਗੱਲ ਨੇ ਨਾ ਜੀ ਫਤਿਹ ਸ਼ਾਹ ਦਾ ਜੀਵਨ ਤਬਾਹ ਕਰਕੇ ਰੱਖ ਦਿੱਤਾ। ਕਿਉਂ? ਉਹ ਕਹਿਣ ਲੱਗ ਪਿਆ ਵੀ ਜਾਂ ਸਾਡੇ ਵਾਲੇ ਪਾਸੇ ਆ ਜਾਂ ਗੁਰੂ ਜੀ ਵਾਲੇ ਪਾਸੇ ਚਲੇ ਜਾ ਜੀ। ਹਾਂਜੀ ਆ ਜਦੋਂ ਪਾਸੇ ਵਾਲਾ ਕੰਮ ਆ ਜਾਂਦਾ ਨਾ ਜੀ, ਕਹਿਣ ਵਾਲਾ ਫਸ ਜਾਂਦਾ ਜੀ। ਕਿਉਂ? ਉਹਨੂੰ ਨਹੀਂ ਪਤਾ ਉਹ ਕਿੰਨੀ ਵੱਡੀ ਗਲਤੀ ਕਰ ਰਿਹਾ ਜੀ। ਹਾਂਜੀ ਉਹ ਭੀਮ ਚੰਦ ਨੇ ਮਹਾਰਾਜ ਉਰੋਂ ਉਸੇ ਵੇਲੇ ਕਹਿਤਾ ਵੀ ਜੇ ਤੂੰ ਗੁਰੂ ਸਾਹਿਬ ਨਾਲ ਪਿਆਰ ਰੱਖਣਾ ਤੇ ਸਾਡੇ ਨਾਲ ਤੇਰਾ ਵਿਗਾੜ ਹੀ। ਹਾਂਜੀ
ਡੋਰਾ ਤਿਆਗ ਚੱਲੋ ਨਿਜ ਦੇਸ਼,
ਉਹਨੇ ਉਸੇ ਵੇਲੇ ਕਹਿਤਾ ਵੀ ਤੇਰੀ ਧੀ ਦਾ ਡੋਲਾ ਡੋਲੀ ਜਿਹੜੀ ਅਸੀਂ ਇੱਥੇ ਛੱਡ ਜਾਣੀ ਹੈ। ਹਾਂਜੀ
ਇਮ ਕਹਿ ਕੀਨਸ ਕੋਪ ਵਿਸ਼ੇਸ਼,
ਤੇ ਮਹਾਰਾਜ ਲੜਕੇ ਵਾਲਾ ਸੀਗਾ ਇਹ ਕਹਿ ਕੇ ਭੀਮ ਚੰਦ ਨੇ ਬੜਾ ਗੁੱਸਾ ਵਿਖਾਇਆ ਤੇ ਉਥੋਂ ਚਾਲੇ ਪਾਉਣ ਦੇ ਤਿਆਰੀਆਂ ਕਰ ਲਈਆਂ ਸੀ ਸ਼੍ਰੀਨਗਰ ਤੋਂ। ਹਾਂਜੀ
ਤਬੈ ਕੂਚ ਬਜਵਾਏ ਨਗਾਰਾ,
ਇਥੋਂ ਤੱਕ ਗੁਰੂ ਸਾਹਿਬ ਜੀ ਮਹਾਰਾਜ ਸਾਰੀਆਂ ਗੱਲਾਂ ਦਸਵੇਂ ਪਾਤਸ਼ਾਹ ਸੁਣ ਰਹੇ। ਮਹਾਰਾਜ ਉਹਨੇ ਤੇ ਨਗਾਰਾ ਵੀ ਵਜਵਾ ਦਿੱਤਾ ਸੀਗਾ ਜੀ ਵੀ ਹੁਣ ਤਿਆਰੀ ਹੈ ਆਪਣੀ। ਵੇਖੋ ਸਾਧ ਸੰਗਤ ਗੁਰੂ ਸਾਹਿਬ ਨੂੰ ਕੀ ਨਹੀਂ ਪਤਾ, ਛਲ ਕਪਟ ਇਧਰੋਂ ਉਧਰੋਂ ਕਰਕੇ ਘੁਮਾ ਕੇ ਵਲ ਛਲ ਦੀਆਂ ਗੱਲਾਂ ਬੰਦਾ ਕਰੀ ਤੇ ਜਾਂਦਾ ਪਰ ਮਹਾਰਾਜ ਨੂੰ ਕਿਹੜੀ ਗੱਲ ਦਾ ਨਹੀਂ ਪਤਾ ਜੀ। ਹਾਂਜੀ ਫਿਰ ਵੀ ਗੁਰੂ ਸਾਹਿਬ ਪੁੱਛ ਰਹੇ ਜੀ, ਮਹਾਰਾਜ ਸਾਰੀਆਂ ਗੱਲਾਂ ਸੁਣ ਰਹੇ। ਹਾਂਜੀ
ਫਤਿਹ ਸ਼ਾਹ ਸੁਣ ਡਰ ਕਰ ਧਾਰਾ, ਦੀਨ ਬਾਕ ਤੇ ਕਰ ਸਨਮਾਨਾ, ਭੀਮ ਚੰਦ ਤਬ ਤਾਹੇ ਬਖਾਨਾ।
ਹਾਂਜੀ ਅੱਗੇ ਪੜੋ,
ਜੇ ਸਤਿਗੁਰ ਕੇ ਸੰਗ ਲਰੇ ਹੋ, ਸੁਭਟਨ ਸ਼ੀਨ ਸ਼ਸਤਰ ਅਸ ਲੈ ਹੋ।
ਕਰ ਕਰਾ ਕੇ ਮਹਾਰਾਜ ਗੱਲ ਕਿੱਥੇ ਰੁਕੀ? ਭੀਮ ਚੰਦ ਨੇ ਫਤਿਹ ਸ਼ਾਹ ਨੂੰ ਕਿਹਾ ਵੀ ਤੇਰੀ ਧੀ ਦਾ ਡੋਲਾ ਤਾਂ ਘਰ ਲੈ ਕੇ ਜਾਵਾਂਗੇ ਜੇ ਤੂੰ ਗੁਰੂ ਜੀ ਦੇ ਨਾਲ ਜੰਗ ਕਰੇਗਾ ਜੀ। ਜੇ ਤੂੰ ਗੁਰੂ ਜੀ ਦੇ ਨਾਲ ਜੰਗ ਕਰੇਗਾ। ਮਹਾਰਾਜ ਫਤਿਹ ਸ਼ਾਹ ਉੱਥੇ ਕਸੂਤਾ ਫਸ ਗਿਆ ਸੀਗਾ। ਹਾਂਜੀ,
ਤੌਰ ਅਸ ਰਹਿ ਤੌਰ ਅਰ ਮੋਰਾ, ਨਤ ਮੈਂ ਸ਼ੋਰ ਚੱਲੋ ਇਤ ਡੋਰਾ।
ਨਹੀਂ ਤੇ ਅਸੀਂ ਡੋਲੀ ਛੱਡ ਕੇ ਚੱਲੇ ਹੀ। ਮਹਾਰਾਜ ਉੱਥੇ ਭੀਮ ਚੰਦ, ਵਾਹਿਗੁਰੂ ਭੀਮ ਚੰਦ ਦੀ ਗੱਲ ਸੁਣ ਕੇ ਫਤਿਹ ਸ਼ਾਹ ਬੜਾ ਹੀ ਦੁਖੀ ਹੋਇਆ ਗੁਰੂ ਸਾਹਿਬ ਜੀ। ਹਾਂਜੀ,
ਤਿਨਕੇ ਕਹੇ ਦੀਨ ਹੋਏ ਮਾਨੀ, ਕਹਿ ਲੂਰ ਪਤ ਜਥਾ ਬਖਾਨੀ।
ਪਰ ਮਹਾਰਾਜ ਇੱਕ ਕੰਮ ਫਤਿਹ ਸ਼ਾਹ ਕੋਲੋਂ ਗਲਤ ਹੋ ਗਿਆ। ਕਰਕੇ ਆਖੋ
ਵਾਹਿਗੁਰੂ,
ਫੇਰ ਆਖੋ
ਵਾਹਿਗੁਰੂ।
ਮਹਾਰਾਜ ਇੱਕ ਕੰਮ ਫਤਿਹ ਸ਼ਾਹ ਕੋਲੋਂ ਗਲਤ ਹੋ ਗਿਆ। ਫਤਿਹ ਸ਼ਾਹ ਭੀਮ ਚੰਦ ਦੇ ਨਾਲ ਰਲ ਗਿਆ ਸੱਚੇ ਪਾਤਸ਼ਾਹ। ਮਹਾਰਾਜ ਜਿਹੜਾ ਫਤਿਹ ਸ਼ਾਹ ਨਾ, ਉਹ ਭੀਮ ਚੰਦ ਦੇ ਨਾਲ ਰਲ ਗਿਆ ਜੇ। ਹੁਣ ਭੀਮ ਚੰਦ ਦੀ ਜਿਹੜਾ ਸੰਗਤ ਕਰੇਗਾ ਉਹਦਾ ਹਾਲ ਇਹੋ ਹੀ ਹੋਏਗਾ ਜੀ। ਉਹਦਾ ਹਾਲ ਇਹੋ ਹੀ ਹੋਣਾ ਜੀ, ਕਿਸੇ ਬੰਨੇ ਦਾ ਨਹੀਂ ਰਹੇਗਾ ਉਹ ਜੀ। ਹਾਂਜੀ, ਭੀਮ ਚੰਦ ਅੱਜ ਵੀ ਬਹੁਤ ਨੇ ਗੁਰੂ ਘਰ ਨਾਲ ਈਰਖਾ ਕਰਨ ਵਾਲੇ, ਅੱਜ ਵੀ ਬਹੁਤ ਨੇ ਭੀਮ ਚੰਦ ਸਤਿਗੁਰੂ ਜੀ ਦੇ ਨਾਲ ਜਿਹੜੀ ਈਰਖਾ ਕਰਦੇ, ਉਹ ਭੀਮ ਚੰਦ ਵਰਗੇ ਹੀ ਨੇ, ਹੋਰ ਕੀ ਨੇ ਉਹ ਜੀ ਸਾਰੇ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਫਤਿਹ ਸ਼ਾਹ ਭੀਮ ਚੰਦ ਦੀਆਂ ਗੱਲਾਂ ਵਿੱਚ ਆ ਗਿਆ ਤੇ ਉਹਨੇ ਇਹ ਕਹਿ ਦਿੱਤਾ ਵੀ ਤੁਹਾਡੇ ਕਰਕੇ ਮੈਂ ਗੁਰੂ ਜੀ ਦੇ ਨਾਲ ਅੱਗੇ ਹੋ ਕੇ ਲੜਾਂਗਾ ਜੀ। ਕਮਾਲ ਦੀ ਗੱਲ, ਵਾਹਿਗੁਰੂ ਮਿਹਰ ਕਰੇ ਕਿਤੇ ਮਾੜੀ ਸੰਗਤ ਦੇ ਦੂਰੋਂ ਵੀ ਦਰਸ਼ਨ ਨਾ ਕਰਾਵੇ ਜੀ। ਜਿਹੜਾ ਫਤਿਹ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਿਰ ਰੱਖਦਾ ਸੀ, ਨਮਸਕਾਰਾਂ ਕਰਦਾ ਸੀ, ਮਾੜੀ ਸੰਗਤ ਮਿਲ ਗਈ, ਉਹ ਹੀ ਫਤਿਹ ਸ਼ਾਹ ਗੁਰੂ ਸਾਹਿਬ ਨਾਲ ਜੰਗ ਕਰਨ ਲਈ ਤਿਆਰ ਹੋ ਗਿਆ ਜੀ। ਡਰ ਕੇ ਰਹਿਣਾ ਚਾਹੀਦਾ ਜੀ ਮਾੜੀ ਸੰਗਤ ਤੋਂ। ਮਹਾਰਾਜ ਸੱਚੇ ਪਾਤਸ਼ਾਹ ਕੋਹਾਂ ਦੂਰ ਸੱਖਣ। ਬਾਬਾ ਫਰੀਦ ਸਾਹਿਬ ਤੇ ਇੱਕ ਗੱਲ ਕਹਿੰਦੇ ਜੀ, ਰੱਜ ਕੇ ਆਖੋ
ਵਾਹਿਗੁਰੂ।
ਫਰੀਦਾ ਤਿੰਨਾ ਮੁੱਖ ਡਰਾਵਣੇ, ਜਿੰਨਾ ਵਿਸਾਰੇ ਓਨ ਨਾ ਓ। ਕਹਿਣ ਲੱਗੇ ਉਹਨਾਂ ਦੇ ਮੁੱਖ ਵੇਖਣ ਤੋਂ ਡਰ ਆਉਂਦਾ ਜਿਹੜੇ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੇ ਜੀ, ਨਾਮ ਨਹੀਂ ਜਪਦੇ ਉਹਨਾਂ ਤੋਂ ਡਰ ਆਉਂਦਾ। ਕਹਿਣ ਲੱਗੇ ਉਹਨਾਂ ਦੀ ਸੰਗਤ ਕਦੇ ਵੀ ਨਾ ਮਿਲੇ ਜੀ। ਹਾਂਜੀ, ਇਸੇ ਕਰਕੇ ਆਪਾਂ ਅਰਦਾਸ ਵਿੱਚ ਕਹਿੰਦੇ ਸਹੀ ਸੰਤ ਪਿਆਰੇ ਮੇਲ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ। ਹਾਂਜੀ, ਜਿਨ੍ਹਾਂ ਨੂੰ ਮਿਲਿਆ ਨਾਮ ਚਿੱਤ ਆਵੇ, ਇਹ ਨਹੀਂ ਜਿਨ੍ਹਾਂ ਨੂੰ ਮਿਲਿਆ ਹੋਰ ਹੀ ਚਿੰਤਾ ਲੱਗ ਜੇ ਜੀ, ਆਸੇ ਪਾਸੇ ਦੀ ਚਿੰਤਾ ਲੱਗ ਜੇ ਜੀ। ਜਿਨ੍ਹਾਂ ਨੂੰ ਮਿਲਿਆ ਵਾਹਿਗੁਰੂ ਜੀ ਦਾ ਨਾਮ ਚਿੱਤ ਆਵੇ, ਆਪ ਵੀ ਜਪਣ ਤੇ ਦੂਜੇ ਨੂੰ ਵੀ ਜਪਾਉਣ। ਬੋਲ ਭਲਿਆ ਵਾਹਿਗੁਰੂ, ਕਿਉਂ ਸਾਰੇ ਸੁੱਖ ਜਿਹੜੇ ਨੇ ਉਹ ਵਾਹਿਗੁਰੂ ਜੀ ਦੇ ਨਾਮ ਵਿੱਚ ਹਨ ਜੀ, ਨਾਮ ਵਿੱਚ ਹਨ। ਹੁਣ ਮਾੜੀ ਸੰਗਤ ਤੋਂ ਮਹਾਰਾਜ ਬਚਾ ਕੇ ਰੱਖਣ। ਨੰਦ ਚੰਦ ਜੀ ਕਹਿੰਦੇ ਮਹਾਰਾਜ ਉਹ ਫਤਿਹ ਸ਼ਾਹ ਨਾ ਜਿਹੜਾ ਭੀਮ ਚੰਦ ਦੀਆਂ ਗੱਲਾਂ ਵਿੱਚ ਆ ਕੇ ਤੇ ਤੁਹਾਡੇ ਨਾਲ ਗੱਲ ਕਰਨ ਲਈ, ਉਹ ਜੰਗ ਕਰਨ ਲਈ ਤਿਆਰ ਹੋਇਆ ਪਿਆ ਸੱਚੇ ਪਾਤਸ਼ਾਹ। ਹਾਂਜੀ,
ਇਮ ਗਿਨ ਫਤਿਹ ਸ਼ਾਹ ਜਬ ਆਇਓ, ਹਮ ਦਿਸ਼ ਮੁਖ ਰੁਖ ਅਪਰ ਬਣਾਇਓ।
ਤੇ ਮਹਾਰਾਜ ਕਹਿੰਦੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ? ਤੇ ਨੰਦ ਚੰਦ ਜੀ ਕਹਿੰਦੇ ਮਹਾਰਾਜ ਉਹ ਸਾਡੇ ਵੱਲ ਟੇਢਾ ਟੇਢਾ ਵੇਖਣਾ ਸ਼ੁਰੂ ਹੋ ਗਿਆ ਸੀਗਾ ਜੀ। ਅੱਜ ਕੇ ਆਖੋ
ਵਾਹਿਗੁਰੂ।
ਮੈਂ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਜਦੋਂ ਇਹ ਪ੍ਰਸੰਗ ਦੀ ਕਥਾ ਚੱਲ ਰਹੀ ਸੀ ਦੋ ਚਾਰ ਦਿਨ ਪਹਿਲਾਂ, ਬੰਦੇ ਦੀ ਤੱਕਣੀ ਤੋਂ ਪਤਾ ਲੱਗ ਜਾਂਦਾ ਉਹਦੇ ਅੰਦਰ ਕੀ ਚੱਲ ਰਿਹਾ ਹੈ। ਔਰ ਇਹ ਤੱਕਣੀ ਤੋਂ ਬੰਦੇ ਨੂੰ ਪਤਾ ਪੜ੍ਹਨਾ ਆਉਂਦਾ ਹੋਵੇ, ਤੱਕਣੀ ਤੋਂ ਪਤਾ ਲੱਗ ਜਾਂਦਾ ਵੀ ਉਹਦੇ ਅੰਦਰ ਕੀ ਚੱਲ ਰਿਹਾ ਜੀ। ਹਾਂਜੀ, ਆਮ ਬੰਦਿਆਂ ਨਾਲ ਇਹ ਗੱਲਾਂ ਵਰਤਣੀਆਂ ਛੱਡੋ, ਇਹ ਤੇ ਗੁਰੂ ਸਾਹਿਬ ਨਾਲ ਇਹੋ ਜਿਹੀਆਂ ਗੱਲਾਂ ਪਾਪੀ ਲੋਕ ਵਰਤਾਉਂਦੇ ਰਹੇ ਜੀ। ਹਾਂਜੀ, ਇਹ ਤੇ ਗੁਰੂ ਸਾਹਿਬ ਦਾ ਉਹੋ ਜਿਹਾ ਸਤਿਕਾਰ ਨਹੀਂ ਰੱਖਦੇ ਰਹੇ ਜੀ। ਹੁਣ ਅੱਗੋਂ ਸੁਣੋ, ਮਹਾਰਾਜ ਸੱਚੇ ਪਾਤਸ਼ਾਹ ਉਹ ਸਾਡੇ ਵੱਲ ਟੇਢਾ ਟੇਢਾ ਵੇਖਣ ਲੱਗ ਪਿਆ, ਜਿਹਦੇ ਤੋਂ ਸਾਨੂੰ ਮਹਿਸੂਸ ਹੋਣ ਲੱਗ ਪਿਆ ਵੀ ਭੀਮ ਚੰਦ ਭੀਮ ਚੰਦ ਕਰਕੇ ਫਤਿਹ ਸ਼ਾਹ ਵੀ ਹੁਣ ਵਿਗੜ ਗਿਆ ਹੈ। ਹਾਂਜੀ,
ਕਿਰਪਾ ਆਪ ਕੀ ਤੇ ਹਮ ਜਾਨਾ,
ਤੇ ਇਹ ਵੀ ਤੁਹਾਡੀ ਕਿਰਪਾ ਨਾਲ ਹੀ ਸਾਨੂੰ ਪਤਾ ਲੱਗਾ। ਗੱਜ ਕੇ ਆਖੋ
ਵਾਹਿਗੁਰੂ।
ਸੱਚੀ ਗੱਲ ਹੈ, ਨਹੀਂ ਤੇ ਨਹੀਂ ਵੀ ਪਤਾ ਲੱਗ ਸਕਦਾ। ਮਹਾਰਾਜ ਇਹ ਵੀ ਸਾਨੂੰ ਤੁਹਾਡੀ ਕਿਰਪਾ ਕਰਕੇ ਹੀ ਸਾਰੀ ਗੱਲ ਦਾ ਪਤਾ ਲੱਗਾ।
ਭਇਓ ਬਿਮੁਖ ਰੂਪ ਹੋਏ ਕੋ ਬਚਮਾਨਾ,
ਹਾਂਜੀ
ਚਾਹੇ ਉਹਨਾਂ ਦੇਨ ਦਾਜ ਕੋ ਤਬੈ।
ਤੇ ਫਿਰ ਅਸੀਂ ਸੋਚਿਆ ਵੀ ਜੇ ਗੁਰੂ ਤੋਂ ਬੇਮੁਖ ਹੋ ਹੀ ਗਿਆ ਤੇ ਗੁਰੂ ਘਰ ਦੇ ਲੱਖਾਂ ਰੁਪਈਆਂ ਦਾ ਜਿਹੜੀ ਵਸਤੂ ਹੈ ਉਹ ਇਹਨਾਂ ਮੂਰਖਾਂ ਨੂੰ ਕਿਉਂ ਦੇਣੀ ਹੈ ਫਿਰ ਜੀ। ਮਹਾਰਾਜ ਫਿਰ ਅਸੀਂ ਫੁਰਨਾ ਉੱਥੇ ਬਣਾ ਲਿਆ ਵੀ ਦਾਜ ਇਹਨਾਂ ਨੂੰ ਨਹੀਂ ਦੇਣਾ, ਵਾਹਿਗੁਰੂ ਵਸਤੂਆਂ ਇਹਨਾਂ ਨੂੰ ਨਹੀਂ ਦੇਣੀਆਂ। ਹਾਂਜੀ,
ਕਰਿਓ ਸਕੇਲਨ ਤੂਰਨ ਸਭ।
ਮਹਾਰਾਜ ਅਸੀਂ ਵੀ ਹੱਲਾ ਕੀਤਾ ਫਿਰ ਮਹਾਰਾਜ ਅਸੀਂ ਸਾਰੀਆਂ ਵਸਤੂਆਂ ਉਸੇ ਸਮੇਂ ਇਕੱਠੀਆਂ ਕਰਦੀਆਂ।
ਹਾਂਜੀ, ਨਿੱਜ ਸੁਭਟਨ ਸਵਧਾਨ ਬਣਾਏ,
ਅਸੀਂ ਵੀ ਆਪਣੇ ਫੌਜਾਂ ਜਿਹੜੀਆਂ ਸਾਵਧਾਨ ਕਰ ਲਈਆਂ ਤੇ ਸ੍ਰੀਨਗਰ ਤੋਂ ਪੌਂਟਾ ਸਾਹਿਬ ਆਉਣ ਨੂੰ ਚਾਲੇ ਪਾ ਦਿੱਤੇ।
ਸਿਵਰ ਆਪਣੇ ਤਤ ਸ਼ਿਨ ਆਏ,
ਅਸੀਂ ਆਪਣੇ ਪੜਾ ਤੇ ਆ ਗਏ ਸੱਚੇ ਪਾਤਸ਼ਾਹ ਜਿੱਥੇ ਅਸੀਂ ਪੜਾ ਲਾਇਆ ਸੀ।
ਜ਼ੀਨ ਤੁਰੰਗਮ ਡਾਰ ਉਤਾਲੇ, ਭਏ ਤਿਆਰ ਹਥਿਆਰ ਸੰਭਾਲੇ, ਤਬ ਇੱਕ ਨਰ ਤੁਰਨ ਹੀ ਆਵਾ।
ਜਦੋਂ ਮਹਾਰਾਜ ਅਸੀਂ ਡੱਲਣ ਦੀ ਤਿਆਰੀ ਕੀਤੀ ਨਾ ਤੇ ਉਦੋਂ ਸੱਚੇ ਪਾਤਸ਼ਾਹ ਇੱਕ ਮਨੁੱਖ ਆ ਕੇ ਸਾਨੂੰ ਇਹ ਗੱਲ ਕਹਿਣ ਲੱਗਾ।
ਹਾਂਜੀ, ਮੰਤਰ ਗ੍ਰੇਸ਼ਨ ਕੀਨ ਬਤਾਵਾ।
ਮਹਾਰਾਜ ਕਹਿੰਦੇ ਕੀ ਦੱਸਿਆ ਉਹਨੇ, ਅੱਜ ਕੇ ਆਖੋ
ਵਾਹਿਗੁਰੂ,
ਫੇਰ ਆਖੋ
ਵਾਹਿਗੁਰੂ।
ਮਹਾਰਾਜ ਖੋਟੇ ਪਹਾੜੀਆਂ ਦੀ ਖੋਟੀ ਮਾਤੀ ਉਹਨੇ ਦੱਸੀ ਫਿਰ ਸਾਨੂੰ ਜੀ। ਮਹਾਰਾਜ ਇੱਕ ਮਨੁੱਖ ਨੇ ਆ ਕੇ ਸਾਨੂੰ ਖੋਟੇ ਪਹਾੜੀਆਂ ਦੀ ਖੋਟੀ ਮਤ ਦੱਸ ਦਿੱਤੇ।
ਕਿਉਂ ਤੁਮ ਬਿਲਮੇ ਕਰੋ ਪਿਆਨਾ,
ਉਹ ਉਹਨੇ ਆ ਕੇ ਦੱਸਿਆ ਵੀ ਇੱਥੇ ਕਿਉਂ ਰੁਕੇ ਹੋ, ਛੇਤੀ ਕਰੋ ਅੱਗੇ ਜਾ ਕੇ ਤੰਗ ਰਸਤਾ ਉਹਨਾਂ ਰੋਕ ਲੈਣਾ। ਹਾਂਜੀ,
ਨਤ ਘਾਟਾ ਰੋਕਣ ਕੋ ਠਾਨਾ,
ਇਹਦੇ ਤੋਂ ਪਹਿਲਾਂ ਉਹ ਰਾਹ ਰੋਕ ਲੈਣ, ਤੁਸੀਂ ਛੇਤੀ ਛੇਤੀ ਉੱਥੇ ਪਹੁੰਚ ਜਾਓ। ਹਾਂਜੀ,
ਸਭ ਰਾਜਨ ਕੀ ਸੈਨਾ ਤਿਆਰੀ,
ਸੱਚੇ ਪਾਤਸ਼ਾਹ ਸਾਨੂੰ ਪਤਾ ਸਾਨੂੰ ਉਸ ਥਾਂ ਤੇ ਮਾਰਨ ਵਾਸਤੇ ਸਾਰੇ ਰਾਜਿਆਂ ਦੀ ਸੈਨਾ ਤਿਆਰ ਹੋ ਗਈ ਸੀਗੀ ਜੀ, ਇੱਕ ਰਾਜੇ ਦੀ ਨੀ ਸਾਰੇ ਰਾਜਿਆਂ ਦੀ ਸੈਨਾ ਸਾਨੂੰ ਮਾਰਨ ਵਾਸਤੇ ਤਿਆਰ ਹੋ ਚੁੱਕੀ ਸੀਗੀ।
ਕਰਿਓ ਚਾਹੇ ਸਭ ਲੂਟ ਤੁਮਾਰੀ,
ਤੇ ਆਪ ਜੀ ਦੀਆਂ ਕੀਮਤੀ ਵਸਤੂਆਂ ਮਹਾਰਾਜ ਉਹ ਲੁੱਟਣਾ ਚਾਹੁੰਦੇ ਸੀਗੇ ਸਾਰੇ। ਹਾਂਜੀ,
ਹਾਏ ਹਥਿਆਰ ਜਾਨ ਨਹਿ ਦੇਹੈ,
ਤੇ ਉਹ ਤੇ ਕਹਿੰਦੇ ਸੀ ਵੀ 100 ਘੋੜਾ ਤੁਹਾਨੂੰ ਸੌਦਾਗਰ ਨੇ ਜਿਹੜਾ ਭੇਟਾ ਕੀਤਾ ਉਹ ਵੀ ਨੀ ਲੰਘਣ ਦੇਣਾ ਜੀ, ਸਾਰਾ ਕੁਝ ਉਹਨਾਂ ਰਸਤੇ ਚ ਲੁੱਟ ਲੈਣਾ ਸੀ ਸਾਡੇ ਕੋਲੋਂ।
ਹਾਂਜੀ, ਰੁਕ ਜਹੈ ਕੁਛ ਬਸ ਨਾ ਬਸੈ ਹੈ,
ਤੇ ਸਾਡਾ ਵੀ ਕੋਈ ਬਸ ਨੀ ਸੀ ਚੱਲਣਾ, ਮਹਾਰਾਜ ਉਹਨਾਂ ਦੀ ਫੌਜ ਬਹੁਤ ਜ਼ਿਆਦਾ ਸੀਗੀ। ਹਾਂਜੀ,
ਕੇਤਿਕ ਪਾਠ ਦੀਨੇ ਤਬ ਵੀਰ, ਚੜੋ ਤੁਰੰਤ ਅਬ ਪਾਏ ਬਹੀਰ।
ਤੇ ਸੁਣਿਆ ਸੀ ਅਸੀਂ 500 ਸੈਨਿਕ ਉਹਨਾਂ ਘਾਟੇ ਤੇ ਰੋਕਣ ਵਾਸਤੇ ਸਾਡੇ ਵਾਸਤੇ ਭੇਜਿਆ ਹੋਇਆ ਸੀਗਾ ਮਹਾਰਾਜ। ਹਾਂਜੀ,
ਹਮ ਚਿੰਤਾ ਤੁਰ ਅਤਿਸ਼ੈ ਭਏ,
ਸੱਚੇ ਪਾਤਸ਼ਾਹ ਕਲਗੀਧਰ ਜੀ ਗੱਜ ਕੇ ਸਾਰੇ ਆਖੋ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਜਦੋਂ ਸਾਨੂੰ ਪਤਾ ਲੱਗਾ ਸਾਨੂੰ ਚਿੰਤਾ ਲੱਗ ਗਈ, ਸੱਚੇ ਪਾਤਸ਼ਾਹ ਸਾਨੂੰ ਬੜੀ ਚਿੰਤਾ ਲੱਗ ਗਈ ਕੀ ਬਣੇਗਾ ਸਾਡਾ।
ਹਾਂਜੀ, ਬਾਕ ਤੁਮਹਾਰੇ ਸਿਮਰਨ ਕੀਏ,
ਤੇ ਫਿਰ ਤੁਹਾਡੀ ਕਿਰਪਾ ਨਾਲ ਸਾਨੂੰ ਤੁਹਾਡੇ ਬਚਨ ਹੀ ਚੇਤਾ ਆ ਗਏ ਸੱਚੇ ਪਾਤਸ਼ਾਹ, ਤੁਹਾਡੇ ਬਚਨ ਚੇਤਾ ਆਏ ਸਾਨੂੰ, ਸਤਿਗੁਰ ਬਚਨ ਤੁਮਹਾਰੇ ਨਿਰਗੁਣ ਨਿਸਤਾਰੇ, ਗੁਰੂ ਸਾਹਿਬ ਦੇ ਬਚਨ ਚੇਤੇ ਵਿੱਚ ਰਹਿ ਜਾਣ ਤੇ ਬੜਾ ਉਧਾਰ ਹੋ ਸਕਦਾ ਜੀ। ਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਿੱਚ ਕੀ ਆ ਜੀ, ਸਾਰੇ ਗੁਰੂ ਸਾਹਿਬਾਂ ਦੇ ਬਚਨ ਹੀ ਨੇ ਜੀ, ਜੇ ਚੇਤੇ ਵਿੱਚ ਵਸ ਜਾਣ ਤੇ ਚੇਤਾ ਬੰਦੇ ਦਾ ਭਲਾ ਨਾ ਹੋ ਜਾਏ ਜੀ। ਹਾਂਜੀ,
ਤੁਰੰਤ ਅਰੋਹ ਹੈ ਕਰ ਚਾਲੇ,
ਹਾਂਜੀ
ਵਿਖੇ ਪਹਾੜੀ ਆਵਤ ਜਾਲੇ।
ਮਹਾਰਾਜ ਅਸੀਂ ਉਸੇ ਵੇਲੇ ਘੋੜਿਆਂ ਤੇ ਚੜ ਕੇ ਤੇ ਪੌਂਟਾ ਸਾਹਿਬ ਨੂੰ ਚਾਲਾ ਪਾ ਦਿੱਤਾ।
ਹਾਇਨ ਧਵਾਏ ਪੰਥ ਤਿਸ ਆਏ, ਅਲਪ ਦੇਖ ਹਮ ਤੁਪਕ ਚਲਾਏ।
ਸੱਚੇ ਪਾਤਸ਼ਾਹ ਉੱਥੇ ਮਹਾਰਾਜ ਗਰੀਬ ਨਵਾਜ ਜੀ, ਸਾਨੂੰ ਪਤਾ ਸਾਡੀ ਕਿਵੇਂ ਤੁਸੀਂ ਸਹਾਇਤਾ ਕੀਤੀ ਜੀ, ਅੱਜ ਕੇ ਆਖੋ
ਵਾਹਿਗੁਰੂ,
ਇੱਦਾਂ ਥੋੜੀ ਜੀ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਸਾਨੂੰ ਪਤਾ ਉੱਥੇ ਸਾਡੀ ਤੁਸੀਂ ਕਿਵੇਂ ਸਹਾਇਤਾ ਕੀਤੀ ਜੀ, ਸੱਚੀ ਗੱਲ ਇਹ ਹੈ ਸਰੀਰ ਕਰਕੇ ਇੱਥੇ ਬੈਠੇ ਤੁਹਾਡੀ ਕਿਰਪਾ ਨਾਲ ਹੀ ਬੈਠੇ ਹਾਂ ਜੀ, ਨਹੀਂ ਤੇ ਮਹਾਰਾਜ ਉਹਨਾਂ ਸਾਨੂੰ ਮਾਰ ਦੇਣਾ ਸੀ ਉੱਥੇ ਜੀ, ਇਹ ਤੇ ਆਪ ਜੀ ਨੇ ਕਿਰਪਾ ਕੀਤੀ ਦਇਆ ਕੀਤੀ, ਅਸੀਂ ਤੁਹਾਡੇ ਸਾਹਮਣੇ ਆ ਕੇ ਬੈਠੇ, ਉਹਨਾਂ ਸਾਨੂੰ ਪੂਰਾ ਪੂਰਾ ਮਾਰਨ ਦਾ ਪਲੈਨ ਬਣਾਇਆ ਸੀ, ਸਕੀਮਾਂ ਬਣਾ ਲਈਆਂ ਸਨ, ਪ੍ਰਯੋਜਨ ਬਣਾ ਲਏ ਸਨ, ਪਰ ਮਹਾਰਾਜ ਤੁਸੀਂ ਸਾਡੀ ਆ ਕੇ ਸਹਾਇਤਾ ਕਰ ਦਿੱਤੀ ਜੀ, ਤੁਸੀਂ ਆ ਕੇ ਸਾਡੀ ਸਹਾਇਤਾ ਕਰਤੀ। ਤੇ ਨਾਲ ਉਹਨਾਂ ਆਖਿਆ ਮਹਾਰਾਜ 500 ਗਏ ਸਾਂ ਤੇ 500 ਹੀ ਵਾਪਸ ਆਏ ਹਾਂ, 500 ਘੋੜਾ ਗਿਆ ਸੀ 600 ਵਾਪਸ ਆਇਆ ਜੀ ਮਹਾਰਾਜ, 100 ਰਸਤੇ ਚੋਂ ਸੌਦਾਗਰ ਨੇ ਦੇ ਤਾ। ਸੱਚੇ ਪਾਤਸ਼ਾਹ ਤੁਸੀਂ ਬੜੀ ਸਾਡੀ ਕਿਰਪਾ ਕੀਤੀ, ਬੜੀ ਲਾਜ ਰੱਖ ਲਈ ਮਹਾਰਾਜ ਤੁਸੀਂ ਸਾਡੀ। ਹਾਂਜੀ,
ਸਕਲ ਭੇਦ ਹਮ ਸੁਣ ਕਰ ਆਏ,
ਤੇ ਮਹਾਰਾਜ ਨੂੰ ਸਾਰਾ ਪ੍ਰਸੰਗ ਸੁਣਾਇਆ, ਤੇ ਨਾਲ ਹੀ ਭਾਈ ਆਨੰਦ ਚੰਦ ਜੀ ਮਹਾਰਾਜ ਨੂੰ ਅਗਲੀ ਗੱਲ ਵੀ ਦੱਸਦੇ, ਮਹਾਰਾਜ ਅਸੀਂ ਉਹਨਾਂ ਖੋਟਿਆਂ ਦਾ ਸਾਰਾ ਭੇਦ ਸੁਣ ਆਏ ਹਾਂ ਜੀ, ਇਹ ਭਾਵੇਂ ਮਹਾਰਾਜ ਨੂੰ ਨਾ ਸੁਣਾਉਂਦੇ ਉਹ ਭਾਵੇਂ ਨਾਮ ਹੀ ਆਨੰਦ ਚੰਦ ਜੀ ਸੁਣਾਉਂਦੇ, ਪਰ ਪਹਾੜੀਏ ਇਕੱਲੇ ਬਹਿ ਕੇ ਜਿਹੜੀਆਂ ਗੱਲਾਂ ਕਰਦੇ ਆ ਨਾ ਜੀ, ਉਹ ਗੁਰੂ ਸਾਹਿਬ ਨੂੰ ਪਤਾ ਲੱਗ ਜਾਂਦੀਆਂ ਨੇ ਜੀ, ਪਤਾ ਲੱਗ ਜਾਂਦੀਆਂ ਮਹਾਰਾਜ ਨੂੰ। ਜਿਹੜੇ ਇਕੱਲੇ ਬਹਿ ਬਹਿ ਗੱਲਾਂ ਕਰਦੇ ਨਾ ਜੀ, ਉਹ ਮਹਾਰਾਜ ਨੇ ਦੱਸਿਆ ਤਾਂ ਸੀਗਾ ਸਾਰੇ ਉਹਦੇ ਵਜ਼ੀਰ ਨੂੰ ਵੀ ਤੂੰ ਕੀ ਸਮਝਦਾ, ਸਾਨੂੰ ਪਤਾ ਨਹੀਂ ਕੁਝ ਲੱਗਦਾ, ਸਾਨੂੰ ਸਭ ਪਤਾ ਲੱਗ ਜਾਂਦਾ ਜੀ। ਫਿਰ ਵੀ ਮਹਾਰਾਜ ਉਹਦੇ ਉਤਸ਼ਾਹ ਦੇਣ ਵਾਸਤੇ ਪੁੱਛਦੇ, ਦੱਸ ਫਿਰ, ਕਹਿਣ ਲੱਗੇ ਆਨੰਦ ਚੰਦ ਕੀ ਭੇਦ ਲੈ ਕੇ ਆਇਆ?
ਹਾਂਜੀ, ਮੰਤਰ ਕੀਨ ਸਭ ਮਿਲ ਗਿਰ ਰਾਏ।
ਮਹਾਰਾਜ ਜਿੰਨੇ ਪਹਾੜੀ ਰਾਜੇ ਨੇ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਹੈ,
ਫਤਿਹ ਸ਼ਾਹ ਸੋ ਤਬ ਠਹਿਰਾਈ, ਜਾਏ ਪ੍ਰਥਮ ਤੂੰ ਪਰ ਲੜਾਈ।
ਤੇ ਮਹਾਰਾਜ ਸਭ ਤੋਂ ਵੱਡੀ ਗੱਲ, ਪਹਾੜੀਆਂ ਤੇ ਲੜਨਾ ਹੀ ਲੜਨਾ, ਪਰ ਜਿਹੜਾ ਆਪ ਜੀ ਦਾ ਸ਼ਰਧਾਲੂ ਸੀ ਨਾ, ਜਿਹਦੇ ਨਾਲ ਆਪ ਜੀ ਪਿਆਰ ਕਰਦੇ ਰਹੇ, ਤੇ ਪਿਆਰ ਕਰਕੇ ਆਪ ਜੀ ਨੇ ਸ਼ਗਨ ਭੇਜਿਆ, ਜਿੰਨੇ ਪਹਾੜੀਏ ਨੇ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਜਿਹਨੇ ਜੰਗ ਕਰਨ ਆਉਣਾ, ਉਹਦਾ ਨਾਮ ਫਤਿਹ ਸ਼ਾਹ ਹੀ ਹੈਗਾ ਸੱਚੇ ਪਾਤਸ਼ਾਹ। ਫਤਿਹ ਸ਼ਾਹ ਨੇ ਜੰਗ ਕਰਨ ਆਉਣਾ ਆਪ ਜੀ ਦੇ ਨਾਲ ਸਭ ਤੋਂ ਪਹਿਲਾਂ। ਹਾਂਜੀ,
ਭੀਮ ਚੰਦ ਕੇ ਹਰਖ ਕਰਨ ਕੋ,
ਕਿਉਂ? ਭੀਮ ਚੰਦ ਨੂੰ ਖੁਸ਼ ਕਰਨ ਵਾਸਤੇ। ਮਤ ਸਮਝੇ ਬੰਦਾ, ਕਿਸੇ ਨੂੰ ਖੁਸ਼ ਕਰਨ ਵਾਸਤੇ ਸਤਿਗੁਰੂ ਜੀ ਦੇ ਨਾਲ ਰੱਬ ਦੇ ਪਿਆਰਿਆਂ ਨਾਲ ਵੈਰ ਲੈ ਲਏ ਤਾਂ ਉਹ ਸੁਖੀ ਰਹੇਗਾ ਜੀ? ਐਸਾ ਨਹੀਂ ਹੋ ਸਕਦਾ ਜੀ। ਫਤਿਹ ਸ਼ਾਹ ਫਸ ਗਿਆ ਜੀ ਹੁਣ। ਭੀਮ ਚੰਦ ਨੂੰ ਖੁਸ਼ ਕਰਨ ਵਾਸਤੇ ਮਹਾਰਾਜ ਆਪ ਜੀ ਉੱਤੇ ਜੰਗ ਕਰਨ ਆ ਰਿਹਾ ਉਹ। ਹਾਂਜੀ,
ਭਏ ਤਿਆਰ ਅਬ ਆਏ ਲੜਨ ਕੋ,
ਤੇ ਮਹਾਰਾਜ ਉਹ ਤਿਆਰ ਹੀ ਹੈ, ਕੋਈ ਪਤਾ ਨਹੀਂ ਉਹ ਕਿਹੜੇ ਵੇਲੇ ਆਪ ਜੀ ਦੇ ਨਾਲ ਇੱਥੇ ਜੰਗ ਕਰਨ ਵਾਸਤੇ ਆ ਜਾਵੇ। ਹਾਂਜੀ,
ਬਾਂਟ ਦੀਨ ਬਰੂਦ ਸੋ ਗੋਰੀ,
ਤੇ ਮਹਾਰਾਜ ਸਾਨੂੰ ਤੇ ਪਤਾ ਲੱਗਾ ਫੌਜਾਂ ਦੇ ਵਿੱਚ ਗੋਲੀਆਂ ਵੀ ਵੰਡ ਦਿੱਤੀਆਂ ਗਈਆਂ ਨੇ ਜੀ। ਗੱਜ ਕੇ ਆਖੋ
ਵਾਹਿਗੁਰੂ।
ਫੌਜਾਂ ਵਿੱਚ ਗੋਲੀਆਂ ਵੀ ਵੰਡ ਦਿੱਤੀਆਂ ਗਈਆਂ, ਜਿਹੜੀਆਂ ਗੁਰੂ ਕੇ ਸਿੱਖਾਂ ਉੱਤੇ ਉਹਨਾਂ ਨੇ ਚਲਾਉਣੀਆਂ ਆ ਕੇ। ਹਾਂਜੀ,
ਆਇਓ ਲਖੋ ਆਪ ਕੀ ਓਰੀ,
ਬਸ ਜਿਵੇਂ ਆਪ ਆਏ ਆ ਨਾ, ਅਸੀਂ ਆਏ ਆ, ਸਮਝੋ ਵੀ ਕੁਝ ਸਮੇਂ ਅੰਦਰ ਭੀਮ ਚੰਦ, ਵਾਹਿਗੁਰੂ ਫਤਿਹ ਸ਼ਾਹ ਬਹੁਤ ਵੱਡੀ ਫੌਜ ਲੈ ਕੇ ਸਾਡੇ ਤੇ ਹਮਲਾ ਕਰਨ ਵਾਲਾ ਵਾ ਉਹ। ਹਾਂਜੀ,
ਸਾਵਧਾਨ ਨਿਜ ਦਲ ਕੋ ਕਰੀਏ,
ਮਹਾਰਾਜ ਹੁਣ ਕਿਰਪਾ ਕਰੋ ਤੇ ਸਾਵਧਾਨ ਕਰੋ ਫੌਜਾਂ ਨੂੰ, ਸਾਰੇ ਅਸੀਂ ਤਿਆਰੀ ਕਰੀਏ ਜੰਗ ਦੀ। ਹਾਂਜੀ,
ਜੰਗ ਮਚਾਵਨ ਤਿਆਰੀ ਧਰੀਏ,
ਤੇ ਆਪਾਂ ਫਿਰ ਪੂਰੀ ਤਿਆਰੀ ਕਰੀਏ।
ਹਾਂਜੀ, ਜਿਮ ਹਮ ਕੋ ਆਇਓ ਲਖ ਲੀਨੋ, ਫਤਿਹ ਸ਼ਾਹ ਤੈਸੇ ਤੁਮ ਚੀਨੋ,
ਬਸ ਜਿਵੇਂ ਅਸੀਂ ਆ ਗਏ ਆ ਨਾ, ਸੁਣ ਗੱਲ ਕੀ ਤਰ, ਜਿਵੇਂ ਅਸੀਂ ਆ ਗਏ ਆ ਮਹਾਰਾਜ, ਉਵੇਂ ਸਮਝੋ ਵੀ ਫਤਿਹ ਸ਼ਾਹ ਸਾਡੇ ਪਿੱਛੇ ਆ ਰਿਹਾ ਤੇ ਆਏਗਾ ਵੀ ਬਹੁਤ ਸਾਰੀ ਫੌਜ ਲੈ ਕੇ ਜੀ। ਹਾਂਜੀ,
ਕਲਗੀਧਰ ਸੁਣ ਕਰ ਤਿਸ ਕਾਲਾ,
ਹੁਣ ਸਾਰੇ ਸਾਵਧਾਨ ਹੋਵੋ ਥੋੜਾ ਜਿਹਾ, ਇਹ ਤੇ ਆਨੰਦ ਚੰਦ ਤੇ ਫਤਿਹ ਸ਼ਾਹ ਦੀਆਂ ਗੱਲਾਂ ਸੀ, ਹੁਣ ਮਹਾਰਾਜ ਦੀਆਂ ਗੱਲਾਂ ਸੁਣੋ ਦਸਵੇਂ ਪਾਤਸ਼ਾਹ ਦੀਆਂ। ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਕਲਗੀਧਰ ਸੁਣ ਕਰ ਤਿਸ ਕਾਲਾ, ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਆਨੰਦ ਚੰਦ ਜੀ ਦਾ ਬਚਨ ਸੁਣਿਆ,
ਫਰਕ ਉੱਠੀ ਜੁਗ ਪੂਜਾ ਬਿਸਾਲਾ,
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀਆਂ ਦੋਵੇਂ ਪੂਜਾਵਾਂ ਫੜਕ ਉੱਠੀਆਂ ਉਸੇ ਸਮੇਂ ਜੀ। ਗੱਜ ਕੇ ਆਖੋ, ਜਿਹਨੂੰ ਅਸੀਂ ਕਹਿੰਦੇ ਡੌਲੇ ਫੜਕਣੇ ਜੀ, ਗੱਜ ਕੇ ਆਖੋ, ਤੇ ਡੌਲੇ ਵੀ ਉਹਦੇ ਫੜਕਣਗੇ ਜਿਹੜਾ ਸੂਰਮਾ ਹੋਏਗਾ ਜੀ, ਹੈ ਜਿਹੜਾ ਹੈ ਹੀ ਕਾਂਗੜੀ, ਉਹਦਾ ਕੀ ਫੜਕਣਾ ਜੀ, ਉਹ ਨੀ ਡੌਲੇ ਫੜਕਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਡੌਲੇ ਫੜਕ ਗਏ ਜੀ ਉਸ ਸਮੇਂ।
ਗਰਜਤ ਸਭਾ ਬਿਖੈ ਬਚ ਭਾਖਾ,
ਐ ਗੱਜ ਕੇ ਸੱਚੇ ਪਾਤਸ਼ਾਹ ਨੇ ਸਾਰੇ ਸਿੱਖਾਂ ਨੂੰ ਸੁਣਾ ਕੇ ਬਚਨ ਕਿਹਾ,
ਸ੍ਰੀ ਅਸਤੁਜ ਪੁਰਵਹਿ ਹਮ ਕੰਖ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਖੋ ਅਕਾਲ ਪੁਰਖ ਹੁਣ ਛੇਤੀ ਸਾਡੀ ਇੱਛਾ ਪੂਰੀ ਕਰ ਦੇਣਗੇ, ਕਹਿਣ ਲੱਗੇ ਸਾਡੀ ਇੱਛਾ ਛੇਤੀ ਪੂਰਨ ਹੋ ਜਾਣੀ ਹੈ। ਹਾਂਜੀ,
ਜਬ ਪਹੁੰਚੇ ਰਣ ਖੇਤ ਪਹਾੜੀ,
ਅਸੀਂ ਤੇ ਕਹਿ ਰਹੇ ਸਾਂ ਇਹਨਾਂ ਪਹਾੜੀ ਦੁਸ਼ਟਾਂ ਨੂੰ ਸੋਧਾ ਲਾਉਣਾ, ਤੇ ਵੇਖਣ ਹੀ ਦੇ ਸਾਂ ਕਦੋਂ ਆਉਂਦੇ ਨੇ, ਹੁਣ ਸਮਝੋ ਆ ਹੀ ਗਏ ਨੇ, ਕਹਿਣ ਲੱਗੇ ਮਹਾਰਾਜ ਦੇ ਉਸੇ ਵੇਲੇ ਪੂਜਾਵਾਂ ਡੌਲੇ ਫੜਕੇ ਤੇ ਵੀਰ ਰਸ ਵਾਲੇ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਜੀ ਸਾਰਿਆਂ ਨੂੰ ਸੁਣਾ ਕੇ।
ਹਾਂਜੀ, ਇਮ ਕਰਹੋ ਸ਼ਸਤਰਨ ਗਨ ਮਾਰੀ,
ਮਹਾਰਾਜ ਕਹਿੰਦੇ ਫਿਰ ਸੁਣ ਲੋ ਇਹਨਾਂ ਦੁਸ਼ਟਾਂ ਦਾ ਨਾਸ ਕਿਵੇਂ ਕਰਨਾ, ਇਹ ਸਾਰਾ ਕੁਝ ਵੇਖੋਗੇ ਤੁਸੀਂ, ਕਹਿਣ ਲੱਗੇ। ਹਾਂਜੀ,
ਸ਼੍ਰੋਣ ਤਪਾਨ ਕਰੈ ਬਹੁ ਧਰਨੀ,
ਗੱਜ ਕੇ ਆਖੋ, ਮਹਾਰਾਜ ਕਹਿੰਦੇ ਇਹਨਾਂ ਦੁਸ਼ਟਾਂ ਦਾ ਖੂਨ ਧਰਤੀ ਤੇ ਡੋਲਣਾ ਚ, ਕਹਿਣ ਲੱਗੇ ਸਾਧ ਸੰਗਤ ਇੱਕ ਗੱਲ ਦਾ ਚੇਤਾ ਰੱਖੋ, ਕਮਾਈ ਵਾਲੇ ਬੰਦਗੀ ਵਾਲੇ ਮਹਾਂਪੁਰਸ਼ ਦਾ ਖੂਨ ਕਿਤੇ ਧਰਤੀ ਤੇ ਡਿੱਗ ਜਾਵੇ ਤੇ ਧਰਤੀ ਦੇ ਪਾਪ ਮੁੱਕ ਜਾਂਦੇ ਨੇ ਜੀ। ਹਾਂਜੀ, ਕਿ ਉਸ ਧਰਤੀ ਨੂੰ ਭਾਗ ਲੱਗ ਜਾਂਦੇ ਨੇ ਜੀ। ਇਹ ਤੇ ਹੈ ਹੀ ਦੁਸ਼ਟ ਪਾਰਟੀ ਸਾਰੀ ਜੀ। ਮਹਾਰਾਜ ਕਹਿੰਦੇ ਹੁਣ ਉਹਨਾਂ ਦਾ ਖੂਨ ਡੁੱਲਣ ਦਾ ਸਮਾਂ ਆ ਗਿਆ, ਡਿੱਗਣ ਦਾ ਸਮਾਂ ਆ ਗਿਆ। ਹਾਂਜੀ,
ਹਵੈ ਜੈ ਹੋ ਤਹ ਲੋਹਿਤ ਬਰਨੀ।
ਮਹਾਰਾਜ ਕਹਿੰਦੇ ਹੁਣ ਧਰਤੀ ਦਾ ਰੰਗ ਤਾਂਬੇ ਵਰਗਾ ਹੋ ਜਾਣਾ ਕਹਿਣ ਲੱਗੇ। ਹਾਂਜੀ,
ਰੁੰਡ ਮੁੰਡ ਗਨ ਕੇ ਕਰ ਦੇ ਹੋ,
ਗੱਜ ਕੇ ਆਖੋ, ਡੋਲੇ ਫੜ ਕੇ ਸੱਚੇ ਪਾਤਸ਼ਾਹ ਕਹਿੰਦੇ ਸਿੱਖੋ ਰੁੰਡ ਮੁੰਡ ਕਰ ਦੇਣੇ ਸਾਰੇ ਕਹਿਣ ਲੱਗੇ, ਸਭ ਨੂੰ ਰੁੰਡ ਮੁੰਡ ਕਰ ਦੇਣਾ, ਧੌਣਾ ਕਿਤੇ ਰੱਖ ਰਹਿ ਜਾਣੀਆਂ, ਲੱਤਾਂ ਕਿਤੇ ਰਹਿ ਜਾਣਗੀਆਂ ਇਹਨਾਂ ਦੀਆਂ ਕਹਿਣ ਲੱਗੇ। ਇਹ ਦੁਸ਼ਟ ਉਵੇਂ ਨੀ ਆਉਂਦੇ ਬਾਜ, ਸਾਧ ਸੰਗਤ ਲਾਤੋਂ ਕੇ ਭੂਤ ਨ ਬਾਤੋਂ ਸੇ ਨਹੀਂ ਮਾਨਤੇ, ਇਹ ਸਭ ਲਾਤੋਂ ਵਾਲੇ ਨੇ ਜੀ, ਬਾਤੋਂ ਵਾਲੇ ਨੀ ਹੈਗੇ ਜੀ। ਹਾਂਜੀ,
ਹੱਥ ਪਾਏ ਕਟਤ ਬਿਥਰੇ ਹੋ।
ਮਹਾਰਾਜ ਕਹਿੰਦੇ ਹੱਥ ਪੈਰ ਸਭ ਕੱਟੇ ਜਾਣੇ ਇਹਨਾਂ ਦੁਸ਼ਟਾਂ ਦੇ, ਗੁਰੂ ਘਰ ਦੇ ਨਾਲ ਛਲ ਕਰਦੇ, ਫਰੇਬ ਕਰਦੇ, ਤੇ ਨਾਲ ਮਹਾਰਾਜ ਕਹਿਣ ਲੱਗੇ ਸਾਡਾ ਤੇ ਆਗਮਨ ਹੀ ਇਹਨਾਂ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਹੋਇਆ ਕਹਿਣ ਲੱਗੇ। ਹਾਂਜੀ,
ਬਹੁ ਦਿਨ ਕੋ ਮਮ ਕੋਪ ਵਿਸਾਲਾ,
ਬੜੇ ਚਿਰ ਦਾ ਵੀਰ ਰਸ ਸਾਂਭਿਆ ਕਹਿਣ ਲੱਗੇ ਅਸੀਂ। ਹਾਂਜੀ,
ਫਤਿਹ ਸ਼ਾਹ ਪਰ ਤਜੋ ਕਰਾਲਾ।
ਮਹਾਰਾਜ ਕਹਿੰਦੇ ਸਾਰਾ ਵੀਰ ਰਸ ਹੀ ਫਤਿਹ ਸ਼ਾਹ ਦੇ ਉੱਤੇ ਆ ਕੇ ਡਿੱਗੇਗਾ। ਗੱਜ ਕੇ ਆਖੋ
ਵਾਹਿਗੁਰੂ,
ਇਹੋ ਫਤਿਹ ਸ਼ਾਹ ਭੀਮ ਚੰਦ ਦੀ ਸੰਗਤ ਨਾ ਕਰਦਾ ਤੇ ਪਤਾ ਨੀ ਕਿੰਨੀਆਂ ਕੁ ਖੁਸ਼ੀਆਂ ਲੈ ਜਾਣੀਆਂ ਸੀ ਇਹਨੇ ਜੀ। ਬਸ ਡਰ ਕੇ ਰਹਿਣਾ ਚਾਹੀਦਾ, ਇਹੋ ਜਿਹੀ ਸੰਗਤ ਤੋਂ ਵਾਹਿਗੁਰੂ ਕਰੋੜਾਂ ਗੁਣਾ ਦੂਰ ਰੱਖੇ ਜੀ। ਹਾਂਜੀ, ਇਹੋ ਵੀ ਫਤਿਹ ਸ਼ਾਹ ਹੀ ਨਾ ਜੀ, ਮਹਾਰਾਜ ਨੇ ਉਹਦੀ ਬੱਚੀ ਵਾਸਤੇ ਕਈ ਕੁਛ ਭੇਜਿਆ ਸੀ ਜੀ। ਅੱਜ ਇਹੋ ਹੀ ਚੜ ਕੇ ਆ ਰਿਹਾ, ਉਹੋ ਜਿਹਾ ਹੀ ਫਲ ਪਾ ਰਿਹਾ ਜੀ। ਮਹਾਰਾਜ ਕਹਿੰਦੇ ਵੀਰ ਰਸ ਬੜੇ ਚਿਰ ਦਾ ਸਾਂਭਿਆ ਸੀ, ਹੁਣ ਸਾਰਾ ਫਤਿਹ ਸ਼ਾਹ ਦੇ ਉੱਤੇ ਆ ਟੁੱਟੇਗਾ। ਹਾਂਜੀ,
ਭੀਮ ਚੰਦ ਕੋ ਜੇ ਇੱਕ ਬਾਰੀ ਕਰੋ ਬਿਲੋਕਨ ਜੰਗ ਮਝਾਰੀ।
ਆਖੋ ਮਹਾਰਾਜ ਕਹਿੰਦੇ ਜੇ ਆ ਗਿਆ ਨਾ ਭੀਮ ਚੰਦ ਸਾਡੀਆਂ ਅੱਖਾਂ ਦੇ ਸਾਹਮਣੇ। ਹਾਂਜੀ,
ਐਸੇ ਤਜ ਹੋ ਬਾਨ ਕਰਾਰੇ, ਬੇਦ ਸ਼ਰੀਨਰ ਪਰ ਹੈ ਮਾਰੇ।
ਮਹਾਰਾਜ ਕਹਿੰਦੇ ਫਿਰ ਵੇਖਿਓ, ਇੰਨੇ ਭੀਮ ਚੰਦ ਨੂੰ ਬਾਣ ਮਾਰਾਂਗੇ ਕਹਿਣ ਲੱਗੇ, ਸਰੀਰ ਪਾਰ ਕਰਾ ਦਿਆਂਗੇ ਬਾਣ ਕਹਿਣ ਲੱਗੇ, ਇਹੋ ਜਿਹੇ ਤੀਰ ਮਾਰਾਂਗੇ ਭੀਮ ਚੰਦ ਨੂੰ ਕਹਿਣ ਲੱਗੇ। ਇਹ ਡਰਪੋਕ ਜਿਹਾ ਕਦੀ ਕਿਸੇ ਨੂੰ ਭੇਜਦਾ, ਕਦੀ ਕਿਸੇ ਨੂੰ ਭੇਜਦਾ, ਆਪ ਆਵੇ ਹਾਂ ਕਹਿਣ ਲੱਗੇ, ਕਦੀ ਕਿਸੇ ਰਾਹੀਂ ਗੱਲ ਕਰਦਾ, ਕਦੀ ਕਿਸੇ ਰਾਹੀਂ ਆਪ ਆਵੇ ਹਾਂ। ਮਹਾਰਾਜ ਕਹਿਣ ਲੱਗੇ ਆਵੇ, ਤੀਰ ਮਾਰ ਕੇ ਕਹਿਣ ਲੱਗੇ ਦੂਜੇ ਪਾਸਿਓਂ ਤੀਰ ਕੱਢ ਦਿਆਂਗੇ ਕਹਿਣ ਲੱਗੇ, ਇੰਨੇ ਤੀਰ ਮਾਰਾਂਗੇ ਇਹਨੂੰ। ਹਾਂਜੀ,
ਤੇਰੇ ਅਗਾਰੀ ਦਹਿ ਪ੍ਰਾਨ ਨਤ ਭਾਜੈ ਰਨ ਗਿਆ ਤਿਆਗ ਮਹਾਨ।
ਤੇ ਜਾਨ ਤੇ ਪ੍ਰਾਣ ਛੱਡ ਦੇਗਾ ਜਾਂ ਡਰਪੋਕ ਭੱਜ ਜਾਏਗਾ ਕਹਿਣ ਲੱਗੇ, ਪਰ ਆਵੇ ਤੇ ਸਹੀ ਇੱਕ ਵਾਰੀ। ਹਾਂਜੀ,
ਇਮ ਕਹਿ ਕਰ ਗੁਰਸਭਾ ਮਝਾਰਾ,
ਇਹ ਕਹਿ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਫੌਜਾਂ ਦੇ ਵਿੱਚ
ਸੰਗ ਮਸੰਦਨ ਹੁਕਮ ਉਚਾਰਾ,
ਸਾਰੇ ਮਸੰਦਾਂ ਨੂੰ ਇਸ ਤਰ੍ਹਾਂ ਦਸਵੇਂ ਪਾਤਸ਼ਾਹ ਨੇ ਆਖਿਆ,
ਤਿਆਰੀ ਅਧਿਕ ਜੰਗ ਕੀ ਧਰੀ ਹੈ।
ਭਾਈ, ਵੱਡੇ ਪੱਧਰ ਤੇ ਜੰਗ ਦੀ ਤਿਆਰੀ ਕਰ ਲੋ, ਹੁਣ ਪਹਿਲੀ ਜੰਗ ਹੋਏਗੀ ਸਾਡੀ ਕਹਿਣ ਲੱਗੇ। ਕੱਜ ਕੇ ਆਖੋ
ਵਾਹਿਗੁਰੂ,
ਹਾਂਜੀ,
ਗੁਲਕਾਂ ਬ੍ਰਿੰਦ ਬਰੂਦਨ ਕਰੀਏ,
ਗੋਲੀਆਂ ਬਰੂਦ ਇਕੱਠਾ ਕਰੋ ਕਹਿਣ ਲੱਗੇ, ਇਹਨਾਂ ਦੁਸ਼ਟਾਂ ਨੂੰ ਸਾਰਿਆਂ ਨੂੰ ਸੋਧਾ ਲਾਈਏ ਇਹਨਾਂ ਦਾ।
ਤੀਰ ਤੁਫੰਗਨ ਤੋਮਰ ਭਾਲੇ,
ਤੀਰ ਬੰਦੂਕਾਂ ਨੇਜੇ ਭਾਲੇ ਸਭ ਕੁਝ ਤਿਆਰ ਰੱਖੋ ਛੇਤੀ ਛੇਤੀ।
ਧਨੁੱਖ ਬਾਣ ਦੀਜੇ ਭੱਟ ਜਾਲੇ,
ਧਨੁੱਖ ਬਾਣ ਸੂਰ ਵੀਰਾਂ ਨੂੰ ਸਾਰਿਆਂ ਨੂੰ ਵੰਡ ਦਿਓ, ਹਰ ਇੱਕ ਸੂਰਬੀਰ ਸਿੱਖ ਨੂੰ ਸ਼ਸਤਰ ਦਿਓ ਵੱਧ ਤੋਂ ਵੱਧ ਕਹਿਣ ਲੱਗੇ। ਹਾਂਜੀ,
ਇਮ ਬੋਲਤ ਬਹੁ ਉਦਿਰੋ ਪ੍ਰਤਾਪਾ,
ਜਦੋਂ ਇਹ ਸੱਚੇ ਪਾਤਸ਼ਾਹ ਬੋਲ ਰਹੇ ਸਨ, ਮਹਾਰਾਜ ਦਾ ਬਹੁਤਾ ਹੀ ਵੱਡਾ ਪ੍ਰਤਾਪ ਸੀ ਉਸ ਸਮੇਂ ਜੀ, ਹੁਣ ਵੀ ਬੜਾ ਵੱਡਾ ਪ੍ਰਤਾਪ ਹੈ, ਪਰ ਗੁਰੂ ਸਾਹਿਬ ਦੇ ਚਿਹਰੇ ਵੱਲ ਨਿਗਾਹ ਨਹੀਂ ਟਿਕਦੀ ਜੀ, ਇੰਨਾ ਪ੍ਰਤਾਪ ਗੁਰੂ ਸਾਹਿਬ ਜੀ ਦੇ ਚਿਹਰੇ ਦਾ ਵੱਧ ਗਿਆ ਜੀ। ਹਾਂਜੀ,
ਜਿਸ ਤੇ ਸ਼ਤਰੂ ਬ੍ਰਿੰਦ ਹੋਏ ਖਾਪਾ,
ਇੱਥੋਂ ਹੀ ਹੁਣ ਦੁਸ਼ਟਾਂ ਵੈਰੀਆਂ ਦਾ ਨਾਸ ਕਰਨ ਵਾਸਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਐਸਾ ਆਖਿਆ ਜੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਇਹਦੇ ਤੋਂ ਅੱਗੇ ਜੋ ਸਾਧ ਸੰਗਤ ਦੀ ਕਥਾ ਉਹ ਆਪਾਂ ਕੱਲ੍ਹ ਦੇ ਪ੍ਰਸੰਗਾਂ ਵਿੱਚ ਸੁਣਾਂਗੇ, ਅਤੇ ਮੈਂ ਆਪ ਜੀ ਨੂੰ ਬੜੀ ਖੁਸ਼ੀ ਵਾਲੀ ਗੱਲ ਦੱਸਾਂ। ਅੱਜ ਕੇ ਆਖੋ
ਵਾਹਿਗੁਰੂ,
ਫਿਰ ਆਖੋ
ਵਾਹਿਗੁਰੂ,
ਫਿਰ ਆਖੋ ਜੀ
ਵਾਹਿਗੁਰੂ।
ਅੱਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਲਖਤੇ ਜਿਗਰ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਦਾ ਜਨਮ ਦੇਣ ਹੈ ਜੀ। ਬਾਬਾ ਜੀ ਨੇ 7 ਸਾਲ ਬਾਬਾ ਜੀ ਦੀ ਆਰਜ਼ੂ ਸੀ ਟੋਟਲ ਜੀ, ਕਈ ਥੋੜ੍ਹੀ ਵੱਧ ਵੀ ਕਹਿੰਦੇ ਨੇ, ਲਗਭਗ ਇੰਨੀ ਸੀਗੀ ਜੀ। ਅਤੇ 10ਵੇਂ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਬਾਬਾ ਜੀ ਪੁੱਤਰ ਬਣ ਕੇ ਪੈਦਾ ਹੋਏ ਜੀ, ਸਾਹਿਬਜ਼ਾਦੇ ਬਣੇ ਜੀ। ਇੱਕ ਗੱਲ ਦਾ ਚੇਤਾ ਰੱਖਿਓ, ਅਸੀਂ ਹਰ ਇੱਕ ਨੂੰ ਸਾਹਿਬਜ਼ਾਦਾ ਕਹਿਣ ਲੱਗ ਪੈਂਦੇ ਹਾਂ ਜੀ, ਹਰ ਇੱਕ ਨੂੰ ਸਾਹਿਬਜ਼ਾਦਾ ਜੀ, ਇਹ ਫਲਾਣੇ ਦਾ ਸਾਹਿਬਜ਼ਾਦਾ ਜੀ। ਹਾਂਜੀ, ਇੱਕ ਸਿੰਘ ਆਇਆ ਜੀ, ਇਹ ਨਾਲੇ ਉਹਨੇ ਉਹਦਾ ਨਾਮ ਲਿਆ ਜੀ, ਇਹ ਫਲਾਣੇ ਸਿੰਘ ਦਾ ਸਾਹਿਬਜ਼ਾਦਾ ਜੀ। ਮੈਂ ਮਨ ਚ ਵਿਚਾਰ ਕੀਤੇ ਵੀ ਉਹ ਸਿੰਘ ਸਾਹਿਬ ਹੈ ਜੀ, ਹਾਂਜੀ ਉਹ ਸਾਹਿਬ ਨਹੀਂ ਹੈ, ਉਹ ਗੁਰੂ ਕਾ ਸਿੱਖ ਹੈ ਜੀ। ਸਾਹਿਬ ਕੌਣ ਹੈ? ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤੇ ਉਹਨਾਂ ਦੇ ਦੁਆਰਾ ਜਾਇਆ ਹੋਇਆ ਜਿਹੜਾ ਉਹ ਸਾਹਿਬ ਜ਼ਿਆਦਾ ਹੈ। ਹਰ ਇੱਕ ਨੂੰ ਸਾਹਿਬ ਜ਼ਿਆਦਾ ਨਹੀਂ ਆਖਣਾ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਾਹਿਬ ਹਨ, ਉਹਨਾਂ ਦੇ ਪੁੱਤਰ ਸਾਹਿਬਜ਼ਾਦੇ ਹਨ। ਪਰ ਗੁਰੂ ਘਰ ਵਿੱਚ ਸਾਹਿਬਜ਼ਾਦੇ ਹੋਰ ਵੀ ਬੜੇ ਹੋਏ, ਪਰ ਜੋ ਚਾਰ ਸਾਹਿਬਜ਼ਾਦੇ ਕਰ ਗਏ ਨਾ ਜੀ, ਉਹ ਕੰਮ ਵਿਲੱਖਣ ਹੀ ਸੀ ਜੀ। ਗੱਜ ਕੇ ਆਖੋ
ਵਾਹਿਗੁਰੂ।
ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਹਾਂਜੀ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਪ੍ਰਿਥੀ ਚੰਦ ਜੀ, ਬਾਬਾ ਮਹਾਂਦੇਵ ਜੀ, ਗਾ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਸਾਰੇ ਸਾਹਿਬਜ਼ਾਦੇ ਨੇ, ਗੁਰੂ ਸਾਹਿਬ ਦੇ ਪੁੱਤਰ ਨੇ ਸਾਰੇ ਜੀ। ਪਰ ਜੋ ਕਾਰਜ ਚਾਰ ਸਾਹਿਬਜ਼ਾਦੇ ਕਰ ਗਏ ਨਾ ਜੀ, ਉਹ ਕਮਾਲ ਹੈ। ਇਸੇ ਕਰਕੇ ਅਰਦਾਸ ਵਿੱਚ ਪੰਜਾਂ ਪਿਆਰਿਆਂ ਤੇ ਚਾਰ ਸਾਹਿਬਜ਼ਾਦਿਆਂ ਦਾ ਧਿਆਨ ਧਰ ਕੇ ਬੋਲੋ ਜੀ
ਵਾਹਿਗੁਰੂ,
ਤਾਂਹੀਓ ਆਖਿਆ ਜਾਂਦਾ ਜੀ, ਤਾਂਹੀਓ ਆਖਿਆ ਜਾਂਦਾ। ਉਹਨਾਂ ਦੀ ਕਰਨੀ ਬੜੀ ਮਹਾਨ ਹੈ ਜੀ, ਕਰਨੀ ਬੜੀ ਮਹਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦਾ ਹੁਣ ਤੁਸੀਂ ਪ੍ਰਸੰਗ ਸੁਣ ਹੀ ਰਹੇ, ਡੋਲੇ ਫੜਕ ਕੇ ਜੰਗ ਯੁੱਧ ਵਾਲਾ ਮਾਤਾ ਦਾ ਸੁਭਾਅ, ਕਿਉਂ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਮਾਤਾ ਧਰਤੀ ਤੇ ਆਏ। ਤੇ ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਆਗਮਨ ਹੋਇਆ ਨਾ, ਤੇ ਮਹਾਰਾਜ ਸਾਹਿਬ ਨੇ ਪੁੱਤਰ ਦਾ ਨਾਮ ਅਜੀਤ ਸਿੰਘ ਰੱਖਿਆ ਸੀ, ਅਜੀਤ। ਅਜੀਤ ਦਾ ਅਰਥ ਇਹ ਹੈ ਜਿਹਨੂੰ ਕੋਈ ਵੀ ਜਿੱਤ ਨਾ ਸਕਦਾ ਹੋਏ ਜੀ, ਜਿਹਨੂੰ ਕੋਈ ਵੀ ਜਿੱਤ ਨਾ ਸਕਦਾ ਹੋਏ ਜੀ, ਹਾਂਜੀ। ਤੇ ਸੱਚੀ ਗੱਲ ਹੈ, ਦਸ ਲੱਖ ਫੌਜ ਬਾਬਾ ਜੀ ਨੂੰ ਜਿੱਤ ਨਹੀਂ ਸਕੀ, 10 ਲੱਖ ਹਾਰ ਗਈ। ਅੱਜ 10 ਲੱਖ ਦਾ ਨਾਮੋ ਨਿਸ਼ਾਨ ਨਹੀਂ ਹੈਗਾ, ਬਾਬਾ ਅਜੀਤ ਸਿੰਘ ਜੀ ਦਾ ਨਿਸ਼ਾਨ ਸਾਹਿਬ ਅੱਜ ਵੀ ਉੱਥੇ ਡੁੱਲ ਰਿਹਾ ਹੈ ਜੀ, ਬਾਬਾ ਜੀ ਦੇ ਨਾਮ ਤੇ ਹੀ ਹੈ ਜੀ। ਬਾਬਾ ਜੀ ਹੋਣਾ ਸ਼ਹੀਦੀ ਪਾਈ ਉੱਥੇ, ਹੋਰ ਕੀ, ਨਿਸ਼ਾਨ ਤਾਂ ਗੁਰੂ ਜੀ ਦਾ ਹੀ ਹੈ, ਪਰ ਬਾਬਾ ਜੀ ਦੇ ਉੱਥੇ ਕਰਤਬ ਕਰਕੇ ਸਾਰਾ ਕੁਝ ਹੋਇਆ ਜੀ। ਅਜੀਤ ਸਿੰਘ ਨਾਮ ਰੱਖਿਆ ਜਿਹਨੂੰ ਦੁਨੀਆਂ ਵਿੱਚ ਕੋਈ ਜਿੱਤ ਨਹੀਂ ਸੀ ਸਕਦਾ ਜੀ। ਤੇ ਸਾਧ ਸੰਗਤ, ਜਦੋਂ ਦੂਸਰੇ ਸਾਹਿਬਜ਼ਾਦਾ ਜੀ ਆਏ ਕੁਝ ਸਮੇਂ ਬਾਅਦ, ਤੇ ਮਹਾਰਾਜ ਸਾਹਿਬ ਨੇ ਨਾਮ ਜੁਝਾਰ ਰੱਖਿਆ, ਜੁਝਾਰ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਤੇ ਜੁਝਾਰ ਦਾ ਅਰਥ ਹੁੰਦਾ ਜਿਹੜਾ ਜੂਝੇ ਜੀ, ਜਿਹੜਾ ਜੂਝੇ। ਹੁਣ ਜਿਹੜਾ ਜੂਝੇਗਾ ਉਹਨੂੰ ਹੀ ਨਹੀਂ ਕੋਈ ਜਿੱਤੇਗਾ ਜੀ, ਤੇ ਜਿਹੜਾ ਪਹਿਲਾਂ ਹੀ ਬੈਠਾ ਉਹ ਤੇ ਪਹਿਲਾਂ ਹੀ ਆ ਰਿਹਾ ਜੀ, ਹਾਂਜੀ ਜਿਹੜਾ ਪਹਿਲਾਂ ਹੀ ਚੁੱਪ ਕਰਕੇ ਬੈਠਾ ਤੇ ਪਹਿਲਾਂ ਹੀ ਹਾਰਿਆ ਹੋਇਆ ਜੀ। ਜੁਝਾਰ ਨਾਮ ਰੱਖਿਆ, ਜੁਝਾਰ ਸਿੰਘ। ਤੇ ਫਿਰ ਤੀਜੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਤੀਜੇ ਸਾਹਿਬਜ਼ਾਦੇ ਹਨ ਜੀ। ਮਾਤਾ ਜੀਤੋ ਜੀ ਦੀ ਕੁੱਖੋਂ ਬਾਬਾ ਜੀ ਦਾ ਅਵਤਰਨ ਹੋਇਆ ਸੀ, ਆਗਮਨ ਹੋਇਆ ਸੀ ਖਾਲਸਾ ਜੀ। ਤੇ ਜਦੋਂ ਤੀਜੇ ਸਾਹਿਬਜ਼ਾਦਾ ਜੀ ਆਏ ਤੇ ਦਸਵੇਂ ਪਾਤਸ਼ਾਹ ਨੇ ਨਾਮ ਜ਼ੋਰਾਵਰ ਸਿੰਘ ਰੱਖਿਆ ਜੀ। ਜੁਝਾਰੂ ਉਹ ਹੀ ਹੋਏਗਾ ਜਿਹਦੇ ਚ ਜ਼ੋਰ ਹੋਏਗਾ ਜੀ, ਹਾਂਜੀ ਜਿਹਦੇ ਵਿੱਚ ਜ਼ੋਰ ਹੀ ਨਹੀਂ ਹੈਗਾ ਉਹ ਜੁਝਾਰੂ ਕੀ ਹੋਏਗਾ ਜੀ। ਤੇ ਫਿਰ ਚੌਥੇ ਸਾਹਿਬਜ਼ਾਦੇ ਆਏ ਜਿਨ੍ਹਾਂ ਦੇ ਕਿਆ ਹੀ ਕਹਿਣੇ ਸਨ ਜੀ। ਧੰਨ ਬਾਬਾ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ ਆਏ, ਮਹਾਰਾਜ ਨੇ ਨਾਮ ਫਤਿਹ ਸਿੰਘ ਰੱਖਿਆ ਜੀ ਉਹਨਾਂ ਦਾ। ਕਿਉਂ? ਜਿਹੜਾ ਜ਼ੋਰਾਵਰ ਸਿੰਘ ਹੋਏਗਾ ਜਿੱਤ ਉਹਦੀ ਜ਼ਰੂਰ ਹੋਏਗੀ ਜੀ। ਚਾਰ ਸਾਹਿਬਜ਼ਾਦਿਆਂ ਦੇ ਨਾਮ ਚ ਬੜੀ ਵੱਡੀ ਗੱਲ ਚ, ਪਹਿਲੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਚੌਥੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ, ਦੋਵਾਂ ਦੇ ਨਾਮ ਵਿੱਚ ਅੱਖਰਾਂ ਦਾ ਫਰਕ ਹੈਗਾ, ਅਰਥਾਂ ਦਾ ਫਰਕ ਨਹੀਂ ਚਾਹੀਦਾ ਜੀ। ਅਜੀਤ ਦਾ ਅਰਥ ਕੀ ਹੈ? ਜਿਹਨੂੰ ਕੋਈ ਜਿੱਤ ਨਾ ਸਕੇ, ਭਾਵ ਜਿਹੜਾ ਜਿੱਤਿਆ ਹੀ ਹੋਇਆ ਜੀ। ਤੇ ਫਤਿਹ ਦਾ ਅਰਥ ਕੀ ਹੈ ਜੀ? ਫਤਿਹ ਜਿੱਤ, ਗੱਜ ਕੇ ਆਖੋ
ਵਾਹਿਗੁਰੂ।
ਫਤਿਹ ਦਾ ਅਰਥ ਵੀ ਜਿੱਤ ਹੀ ਹੈ ਜੀ। ਬਾਬਾ ਅਜੀਤ ਸਿੰਘ ਜੀ ਦਾ ਨਾਮ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਜਿਹੜਾ ਨਾਮ ਹੈ ਨਾ ਜੀ, ਅੱਖਰਾਂ ਦਾ ਫਰਕ ਹੈਗਾ, ਉਚਾਰਨ ਦਾ ਫਰਕ ਹੈ, ਅਰਥਾਂ ਦਾ ਫਰਕ ਨਹੀਂ ਹੈਗਾ ਜੀ। ਅਜੀਤ ਦਾ ਅਰਥ ਵੀ ਜੇਤੀ ਆ ਤੇ ਫਤਿਹ ਦਾ ਅਰਥ ਵੀ ਜੇਤੀ ਹੈ ਜੀ। ਮਹਾਰਾਜ ਨੇ ਨਾਮ ਬੜੇ ਤਰੀਕੇ ਨਾਲ ਰੱਖੇ। ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਤੀਜੇ ਸਾਹਿਬਜ਼ਾਦੇ ਹਨ ਜੀ। ਕਦੀ ਇਹ ਗੱਲ ਸੋਚਿਆ ਕਰੀਏ, ਗੁਰੂ ਦਸਵੇਂ ਪਾਤਸ਼ਾਹ ਦੇ ਘਰ ਵਿੱਚ ਗੁਰੂ ਜੀ ਦਾ ਪੁੱਤਰ ਬਣ ਕੇ ਆਉਣਾ ਕਿੰਨੀ ਵੱਡੀ ਗੱਲ ਹੈ ਖਾਲਸਾ ਜੀ। ਆਪਾਂ ਗੁਰੂ ਦੇ ਸਿੱਖ ਹੀ ਬਣ ਜਾਈਏ ਤੇ ਬੜੀ ਵੱਡੀ ਗੱਲ ਜੇ ਹਾਂਜੀ। ਤੇ ਸਤਿਗੁਰੂ ਜੀ ਦੇ ਘਰ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪੁੱਤਰ ਬਣ ਕੇ ਆਉਣਾ, ਤੁਸੀਂ ਖੁਦ ਵੇਖੋ ਕਿੱਡੇ ਵੱਡੇ ਭਾਗਾਂ ਵਾਲੀ ਗੱਲ। ਫਿਰ ਉਹ ਸਾਹਿਬਜ਼ਾਦੇ ਜਿਹੜੇ ਦਸਵੇਂ ਪਾਤਸ਼ਾਹ ਮਹਾਰਾਜ ਦੀ ਗੋਦ ਵਿੱਚ ਖੇਡਦੇ ਰਹੇ ਜੀ। ਕਈਆਂ ਦੇ ਬਹੁਤ ਵੱਡੇ ਭਾਗ ਹੁੰਦੇ ਜੀ, ਉਹਨਾਂ ਨੂੰ ਜੰਮਦਿਆਂ ਹੀ ਗੁਰੂ ਘਰ ਦੀ ਸੰਗਤ ਮਿਲਣੀ ਸ਼ੁਰੂ ਹੋ ਜਾਂਦੀ ਜੀ। ਜਨਮ ਸਮੇਂ ਤੋਂ ਹੀ ਉਹਨਾਂ ਨੂੰ ਗੁਰੂ ਘਰ ਦੀ ਸੰਗਤ ਮਿਲਣੀ ਸ਼ੁਰੂ ਹੋ ਜਾਂਦੀ ਜੀ। ਤੇ ਬਾਬਿਆਂ ਦੇ ਭਾਗ ਵੇਖੋ ਜੀ, ਉਹਨਾਂ ਦਾ ਜਨਮ ਹੀ ਗੁਰੂ ਘਰ ਵਿੱਚ ਹੋਇਆ ਜੀ। ਜਨਮ ਹੀ ਗੁਰੂ ਘਰ ਵਿੱਚ ਹੋਇਆ, ਆਗਮਨ ਉਹਨਾਂ ਮਹਾਂਪੁਰਖਾਂ ਦਾ ਆਗਮਨ ਹੀ ਗੁਰੂ ਘਰ ਵਿੱਚ ਹੋਇਆ ਜੀ। ਬਚਪਨ ਤੋਂ ਹੀ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਨੇ ਰੱਜ ਰੱਜ ਕੇ ਕਲਗੀਆਂ ਵਾਲੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਜੀ, ਰੱਜ ਰੱਜ ਕੇ ਦਰਸ਼ਨ ਕੀਤੇ। ਤੇ ਜਿੱਥੇ ਰੱਜ ਰੱਜ ਕੇ ਕੀਤੇ ਦਰਸ਼ਨ, ਉੱਥੇ ਸੰਗਤ ਦੇ ਵੀ ਰੱਜ ਰੱਜ ਕੇ ਕੀਤੇ ਦਰਸ਼ਨ, ਤੇ ਪਿਆਰ ਵੀ ਸਾਰਿਆਂ ਕੋਲੋਂ ਖੂਬ ਲਿਆ ਜੀ। ਤੇ ਕੁਝ ਜਿਹੜੇ ਮਨੁੱਖ ਨੇ ਨਾ ਜੀ, ਪਤਾ ਨਹੀਂ ਉਹਨਾਂ ਨੂੰ ਮਨੁੱਖ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ, ਪਰ ਉਹ ਸੰਸਾਰ ਤੇ ਕੁਝ ਵਿਸ਼ੇਸ਼ ਕੰਮ ਕਰਨ ਵਾਸਤੇ ਆਉਂਦੇ। ਇਹਨਾਂ ਨੂੰ ਨਿਮਿਤ ਅਵਤਾਰ ਕਹਿੰਦੇ ਨੇ ਜੀ, ਕਿਸੇ ਕੰਮ ਦੇ ਨਿਮਿਤ ਆਉਣਾ ਜੀ। ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਉਹਨਾਂ ਦਾ ਜਿਹੜਾ ਜਨਮ ਸੀ ਨਾ, ਉਹ ਸਾਡੀਆਂ ਸਰਦਾਰੀਆਂ ਪੱਕੀਆਂ ਕਰਨ ਵਾਸਤੇ ਹੋਇਆ ਸੀਗਾ ਜੀ। ਬਾਬਾ ਜੀ ਦਾ ਆਗਮਨ ਸ਼ਬਦ ਕਹਿ ਲਈਏ, ਅਵਤਰਨ ਬਾਬਾ ਜੀ ਦਾ ਸ਼ਬਦ ਕਹਿ ਲਈਏ, ਉਹਨਾਂ ਦਾ ਅਵਤਰਨ ਸਾਡੀਆਂ ਸਰਦਾਰੀਆਂ ਪੱਕੀਆਂ ਕਰਨ ਲਈ ਹੋਈਆਂ ਹੋਇਆ ਜੀ। ਜੇ ਕਿਤੇ ਬਾਬਾ ਫਤਿਹ ਸਿੰਘ ਤੇ ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਰ ਸਿੰਘ ਸਾਹਿਬ ਤੇ ਬਾਬਾ ਫਤਿਹ ਸਿੰਘ ਜੀ ਸੂਬੇ ਦੀ ਕਚਹਿਰੀ ਵਿੱਚ ਸਿਰ ਝੁਕਾ ਕੇ ਵੀ ਲੰਘ ਜਾਂਦੇ, ਤਾਂ ਆਪਾਂ ਸਿਰ ਚੁੱਕ ਕੇ ਨਹੀਂ ਵਿਚਰ ਸਕਦੇ ਜੀ। ਹਾਂਜੀ, ਉਹ ਜਿਹੜਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲਾ ਮੋੜ ਹੈ ਨਾ ਜੀ, ਉਹ ਸਾਡੇ ਇਤਿਹਾਸ ਵਿੱਚ ਬੜਾ ਅਹਿਮ ਮੋੜ ਹੈ, ਅਹਿਮ ਜੀ। ਤੁਹਾਨੂੰ ਸਭ ਨੂੰ ਪਤਾ ਉਹ ਗੇਟ ਛੋਟਾ ਲਾਇਆ ਸੀਗਾ ਜੀ, ਇਹੋ ਹੀ ਸੀ ਨਾ ਵੀ ਬਾਬਿਆਂ ਨੇ ਜਦੋਂ ਸਿਰ ਝੁਕਾਉਣਾ, ਗੁਰੂ ਸਾਹਿਬ ਦੇ ਪੁੱਤਰਾਂ ਨੇ ਸਿਰ ਝੁਕਾਉਣਾ, ਉਤਾਂ ਤੇ ਉਹਨਾਂ ਨੂੰ ਪਤਾ ਸੀ ਵੀ ਇਹ ਝੁਕਣ ਵਾਲੇ ਨਹੀਂ ਹੈਗੇ ਜੀ, ਇਹਨੂੰ ਕਹਿੰਦੇ ਦਾ ਪੇਚ ਵਰਤਣਾ, ਇੱਦਾਂ ਝੁਕਾ ਕੇ ਵੇਖ ਲੈਂਦੇ ਆ। ਪਰ ਉਹਨਾਂ ਨੂੰ ਨਹੀਂ ਪਤਾ ਵੀ ਇਹ 5-7 ਸਾਲ ਦੇ ਬੱਚੇ ਨਹੀਂ, ਇਹ ਬ੍ਰਹਮ ਗਿਆਨੀ ਹਨ ਜੀ। ਹਾਂਜੀ, ਤੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਤੇ ਬਾਬਾ ਫਤਿਹ ਸਿੰਘ ਜੀ ਉਹ ਛੋਟਾ ਜਿਹਾ ਗੇਟ ਵੇਖ ਕੇ ਮੁਸਕਰਾਏ ਜੀ, ਇੱਕ ਦੂਜੇ ਵੱਲ ਵੇਖ ਕੇ ਨਾ ਮੁਸਕਰਾਏ, ਤੇ ਸਾਰੀ ਗੱਲ ਸਮਝ ਗਏ। ਤੇ ਸਾਡੇ ਵੱਡੇ ਬਾਬੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਤੇ ਬਾਬਾ ਫਤਿਹ ਸਿੰਘ ਹੋਣਾ ਸਿਰ ਐ ਕਰਨ ਦੀ ਥਾਂ ਤੇ ਨਾ ਜੀ, ਪਹਿਲਾਂ ਜੁੱਤੀ ਵਿਖਾਈ ਜੀ, ਜੋੜਾ ਵਿਖਾਇਆ ਜੀ, ਕੱਜ ਕੇ ਆਖੋ ਗੁਰੂ। ਬਸ ਉਹਨਾਂ ਵੱਲੋਂ ਇਹ ਸਵਾਲ ਸੀ ਤੇ ਸਾਹਿਬਜ਼ਾਦਿਆਂ ਵੱਲੋਂ ਜਵਾਬ ਸੀ, ਉਹਨਾਂ ਵੱਲੋਂ ਇਹੋ ਹੀ ਸਵਾਲ ਸੀ, ਸੁੱਖ ਦਿਆਂਗੇ ਧਰਮ ਤਿਆਗੋ, ਤੇ ਬਾਬਿਆਂ ਵੱਲੋਂ ਜਵਾਬ ਸੀਗਾ ਤੁਸੀਂ ਸੁੱਖ ਦਿਓਗੇ, ਆਖੋਗੇ ਧਰਮ ਤਿਆਗੋ, ਅਸੀਂ ਤੁਹਾਡੇ ਸਾਰੇ ਸੁੱਖਾਂ ਨੂੰ ਜੁੱਤੀ ਵਿਖਾਉਂਦੇ ਹਾਂ ਜੀ, ਗੱਜ ਕੇ ਆਖੋ, ਜੋੜਾ ਵਿਖਾਉਂਦੇ ਹਾਂ। ਹਾਂਜੀ, ਹੁਣ ਉਹਨਾਂ ਦੀਆਂ ਚਾਲਾਂ ਨੂੰ ਸਮਝਣਾ ਕਿਹੜਾ ਸੌਖਾ ਸੀਗਾ ਜੀ, ਆ ਸਾਰਾ ਕੁਝ ਸਮਝ ਕੇ ਕਹਿਣਾ ਪਏਗਾ ਬਾਬਾ ਜ਼ੋਰਾਵਰ ਸਿੰਘ ਸਾਹਿਬ ਤੇ ਬਾਬਾ ਫਤਿਹ ਸਿੰਘ ਸਾਹਿਬ ਵਿੱਚ। ਉਹਨਾਂ ਸਰੀਰ ਤੇ ਛੋਟੇ ਸਨ, ਪਰ ਉਹ ਜਿਹੜੀ ਵਿੱਚ ਸੀ ਨਾ ਅੰਸ਼ ਰੂਹ, ਉਹ ਆਮ ਤੇ ਸਧਾਰਨ ਨਹੀਂ ਸੀ ਹੈਗੀ ਜੀ, ਖੁਦ ਪਰਮੇਸ਼ਰ ਦੇ ਸਾਜੇ ਹੋਏ ਸਨ। ਤੇ ਇਹਨਾਂ ਦਾ ਆਗਮਨ ਜਿਹੜਾ ਉਹ ਹੋਇਆ ਹੀ ਇਸੇ ਕਰਕੇ ਸੀਗਾ ਜੀ, ਸਿੱਖੀ ਦੀਆਂ ਜੜ੍ਹਾਂ ਪੱਕੀਆਂ ਕਰਨ ਵਾਸਤੇ, ਸਾਡੀ ਸਰਦਾਰੀ ਸਦਾ ਕਾਇਮ ਰਹੇ। ਇਸ ਵਾਸਤੇ ਬਾਬੇ ਆਏ ਜੀ, ਇਹ ਹੁੰਦੇ ਨਿਮਿੱਤ ਅਵਤਾਰ ਜੀ, ਕਿਸੇ ਕਾਰਜ ਕਰਕੇ ਆਉਣਾ ਜੀ। ਤੇ ਅੱਜ ਦੇ ਦਿਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਦਾ ਆਗਮਨ ਹੋਇਆ ਸੀਗਾ ਜੀ। ਬਾਬਾ ਜੀ ਗੁਰੂ ਘਰ ਦੇ ਵਿੱਚ ਉਹਨਾਂ ਨੇ ਜਨਮ ਲਿਆ, ਆਗਮਨ ਸ਼ਬਦ ਕਹਿ ਲਓ। ਹਾਂਜੀ, ਭਾਵ ਉਹ ਆਏ ਜੀ ਤੇ ਗੁਰੂ ਸਾਹਿਬ ਮਿਹਰ ਕਰਨ, ਕਿਸੇ ਦੇ ਬੱਚੇ ਦਾ ਜਨਮ ਦਿਨ ਹੋਵੇ ਤੇ ਉਹ ਇਹ ਕਹਿੰਦਾ ਵੀ ਅੱਜ ਸਾਡੇ ਘਰੋਂ ਖਾਲੀ ਨਹੀਂ ਕੋਈ ਜਾਣਾ ਚਾਹੀਦਾ, ਸਾਡੇ ਬੱਚੇ ਦਾ ਜਨਮ ਦਿਨ ਹੈ ਜੀ। ਬੱਚਾ ਭਾਵੇਂ ਨਲਾਇਕ ਹੀ ਹੋਵੇ ਜੀ, ਹੈ ਸਾਡੇ ਪੱਪੂ ਦਾ ਹੀ ਜਨਮ ਦਿਨ ਹੈ ਤੇ ਖਾਲੀ ਨਹੀਂ ਕੋਈ ਜਾਣਾ ਚਾਹੀਦਾ। ਹਾਂਜੀ, ਤੇ ਉਸ ਦਿਨ ਫਿਰ ਮੰਗਣ ਵਾਲੇ ਵੀ ਮੰਗਦੇ ਤੇ ਅੱਜ ਗੁਰੂ ਸਾਹਿਬ ਦੇ ਪੁੱਤਰ ਦਾ ਹੈ ਜਨਮ ਦਿਨ ਤੇ ਮੰਗੋ ਮਹਾਰਾਜ ਕੋ ਵੀ ਫਿਰ ਕੁਛ ਜੀ। ਮਹਾਰਾਜ ਸਾਨੂੰ ਵੀ ਖਾਲੀ ਨਾ ਤੋਰੋ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਅੱਜ ਆਪ ਜੀ ਦੇ ਸਾਹਿਬਜ਼ਾਦਾ ਜੀ ਆਏ, ਹਾਂਜੀ, ਤੇ ਕਿਰਪਾ ਕਰੋ ਫਿਰ ਸਾਡੇ ਤੇ ਵੀ ਕੋਈ ਮਿਹਰ ਕਰੋ, ਦਇਆ ਕਰੋ। ਹਾਂਜੀ, ਪੁੱਤਰਾਂ ਦੇ ਜਨਮ ਦਿਨ ਤੇ ਮਾਂ ਪਿਓ ਨੂੰ ਵਧਾਈ ਦੇਈਏ ਤੇ ਮਾਂ ਪਿਓ ਬੜੇ ਖੁਸ਼ ਹੁੰਦੇ ਜੇ ਜੀ। ਦਸਵੇਂ ਪਾਤਸ਼ਾਹ ਜੀ ਨੂੰ ਵਧਾਈ ਦਿਓ। ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਸੱਚੇ ਪਾਤਸ਼ਾਹ। ਘਰ ਲਾਲ ਆਇਆ ਪਿਆਰਾ, ਹਾਂਜੀ ਵੱਜੀ ਵਧਾਈ ਮਹਾਰਾਜ ਦੀ ਬਾਣੀ, ਘਰ ਲਾਲ ਆਇਆ ਪਿਆਰਾ ਵੱਜੀ ਵਧਾਈ। ਗੁਰੂ ਸਾਹਿਬ ਮਿਹਰ ਕਰਨ, ਸਾਡੇ ਗਰੀਬਾਂ ਤੇ ਤਰਸ ਕਰਨ। ਵੇਖੋ ਬਾਬਾ ਜੀ ਦੀ ਥੋੜੀ ਜਿਹੀ ਗੱਲ ਕੀਤਿਆਂ ਵੀ ਮਨ ਕਿੰਨਾ ਪਵਿੱਤਰ ਹੋ ਜਾਂਦਾ ਜੀ, ਕਿਉਂਕਿ ਉਹ ਆਪ ਪਵਿੱਤਰ ਹਨ ਨਾ ਜੀ। ਤਾਂ ਉਹਨਾਂ ਦੀ ਯਾਦ ਕੀਤਿਆਂ, ਉਹਨਾਂ ਨੂੰ ਯਾਦ ਕੀਤਿਆਂ ਬੰਦੇ ਦਾ ਮਨ ਪਵਿੱਤਰ ਹੋ ਜਾਂਦਾ ਜੀ। ਮਾਤਾ ਜੀਤੋ ਸਾਹਿਬ ਜੀ ਆਪ ਜੀ ਨੂੰ ਵੀ ਬਹੁਤ ਬਹੁਤ ਵਧਾਈ ਹੋਵੇ, ਦਸਵੇਂ ਪਾਤਸ਼ਾਹ ਆਪ ਜੀ ਨੂੰ ਵੀ ਬਹੁਤ ਬਹੁਤ ਵਧਾਈ ਹੋਵੇ ਤੇ ਸਾਧ ਸੰਗਤ ਜੀ ਆਪ ਜੀ ਨੂੰ ਵੀ ਬਹੁਤ ਬਹੁਤ ਵਧਾਈ ਹੋਵੇ ਜੀ। ਤੇ ਜੀ ਆਪਾਂ ਮਹਾਰਾਜ ਦੀ ਸਿੱਖੀ ਨੂੰ ਅੱਗੇ ਰੱਖੀਏ ਵੀ ਆਹ ਜ਼ਰੂਰੀ, ਬਾਬਾ ਜੀ ਨੇ ਪੂਰਨੇ ਪਾਏ ਜੀ ਸਾਡੇ ਵਾਸਤੇ ਜੀ। ਹਾਂਜੀ, ਤੇ ਜਿਹੜੇ ਸਿੰਘ ਫਤਿਹ ਬੁਲਾਉਣ ਤੋਂ ਸ਼ਰਮ ਕਰਦੇ ਆ ਨਾ ਜੀ, ਉਹਨਾਂ ਨੂੰ ਬੇਨਤੀ ਆ ਜੋ ਬਾਬਾ ਜੀ ਦਾ ਜਨਮ ਦਿਨ ਹੈ। ਤੇ ਆਪਾਂ ਤੇ ਥਾਂ ਬਦਲ ਦਈਏ ਤੇ ਸਾਡੇ ਤਰੀਕੇ ਬਦਲ ਜਾਂਦੇ ਜੀ, ਸਾਡੀ ਮਰਯਾਦਾ ਬਦਲ ਜਾਂਦੀ ਜੀ। ਹਾਂਜੀ, ਮੈਂ ਆਪ ਜੀ ਨੂੰ ਪਹਿਲਾਂ ਵੀ ਸੁਣਾਇਆ ਜੀ, ਕਿਸੇ ਮੌਲ ਦੇ ਵਿੱਚ ਅੱਜ ਜਦੋਂ ਸਾਹਿਬਜ਼ਾਦਿਆਂ ਦੀ ਫਿਲਮ ਲੱਗੀ ਜੀ, ਸਾਰੇ ਵੇਖਣ ਗਏ ਜੀ। ਕੁਝ ਸਮੇਂ ਬਾਅਦ ਨਾ ਜੀ ਉੱਥੇ ਪ੍ਰੋਗਰਾਮ ਸੀਗਾ ਜੀ, ਉਦਣ ਅਸੀਂ ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾ ਰਹੇ ਸਨ, ਜਦੋਂ ਉੱਥੇ ਟ੍ਰਿਲੀਅਮ ਮੌਲ 'ਚ ਪ੍ਰੋਗਰਾਮ ਸੀਗਾ ਜੀ। ਮੇਰਾ ਕੁਝ ਸਮਾਂ ਉੱਥੇ ਬੋਲਣ ਦਾ ਸਮਾਂ ਸੀਗਾ ਜੀ, ਤੇ ਮੈਂ ਵੇਖਿਆ ਜੀ ਉੱਥੇ ਕੋਈ ਫਤਿਹ ਹੀ ਨਾ ਬੁਲਾਵੇ ਜੀ, ਹੈਲੋ ਆ ਇੱਦਾਂ ਹੀ ਕੰਮ ਸਾਰੀ ਜਾਣ, ਹੱਦ ਹੋ ਗਈ। ਅਸੀਂ ਇੰਨੇ ਹੀ ਸਾਡਾ ਮਨ ਹੋ ਗਿਆ ਵੀ ਆਪਾਂ ਥਾਂ ਵੇਖ ਕੇ ਮਰਯਾਦਾ ਬਦਲ ਦਿੰਦੇ ਹਾਂ ਆਪਣੀ ਜੀ। ਹਾਂਜੀ, ਉਹ ਫਤਿਹ ਨਾ ਬੁਲਾਵੇ ਜੀ ਕੋਈ, ਜੀ ਹੈਲੋ ਆ ਇੰਨਾ ਕੰਮ ਸਾਰੀ ਜਾਣ ਜੀ। ਹਾਂਜੀ, ਤੇ ਉਹ ਤੇ ਮਾਲ ਆ ਜੀ, ਕੀ ਕੱਪੜੇ ਭਾਂਡੇ ਮਿਲਦੇ ਉੱਥੇ, ਹੋਰ ਕੀ ਮਿਲਦਾ ਜੀ। ਹਾਂਜੀ, ਇਹ ਗੱਲ ਵੱਖਰੀ ਹੈ, ਦੂਜੀ ਇੱਟਾਂ ਦੀ ਦੁਕਾਨ, ਉਹ ਕੱਚ ਦੀ ਦੁਕਾਨ ਹੈ ਜੀ, ਹੋਰ ਤਾਂ ਨਹੀਂ ਕੁਝ ਹੈਗਾ ਜੀ ਉੱਥੇ ਜੀ। ਹਾਂਜੀ, ਤੇ ਉਹਨਾਂ ਬਾਬਿਆਂ ਨੇ ਤੇ ਉੱਥੇ ਫਤਿਹ ਬੁਲਾਈ, ਜਿੱਥੇ ਫਤਿਹ ਬੁਲਾਉਣ ਕਰਕੇ ਮਾਰ ਵੀ ਸਕਦੇ ਸੀ ਜਾਨੋ ਜੀ। ਹਾਂਜੀ, ਉਹ ਉੱਥੇ ਵੀ ਗੁਰੂ ਸਾਹਿਬ ਦੀ ਫਤਿਹ ਬੁਲਾ ਰਹੇ, ਤਿੰਨ ਦਿਨ ਕਚਹਿਰੀ ਲੱਗੀ ਤੇ ਤਿੰਨ ਦਿਨ ਬਾਬੇ ਕੱਜ ਕੇ ਫਤਿਹ ਬੁਲਾਉਂਦੇ ਰਹੇ ਜੀ। ਤੇ ਹੋਲੀ ਦਿੱਤੀ ਵੀ ਬੁਲਾਉਣੀ ਤੇ ਉਹ ਵੀ ਚੱਜ ਨਾਲ ਨਹੀਂ ਬੁਲਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਤੇ ਕੋਈ ਵਿਰਲਾ ਹੀ ਕਹਿੰਦਾ ਜੀ, ਮਾਫ਼ ਕਰਿਓ, ਹੁਣ ਤੇ ਵਾਹਿਗੁਰੂ ਜੀ ਕਾ ਖਾਲਸਾ ਪਤਾ ਨਹੀਂ ਕੀ ਕੀ ਬੋਲਦੇ ਰਹਿੰਦੇ ਜੀ। ਤੇ ਜੇ ਫੋਨਾਂ ਤੇ ਗੱਲ ਕਰੀਏ ਜੀ, ਤੇ ਇੱਕ ਸਿੰਘ ਨੂੰ ਮੈਂ ਫਤਿਹ ਬੁਲਾਈ, ਕਹਿੰਦਾ ਫਤਿਹ ਜੀ ਫਤਿਹ। ਮੈਂ ਕਿਹਾ ਇਹ ਕਿਹੜਾ ਤਰੀਕਾ ਹੋਏ ਤੇਰਾ, ਹੈਂ ਫਤਿਹ ਜੀ ਫਤਿਹ, ਭਾਈ ਇਹ ਫਤਿਹ ਤੇਰੀ ਨਹੀਂ, ਇਹ ਸਾਡੇ ਸਤਿਗੁਰੂ ਜੀ ਦੀ ਫਤਿਹ ਹੈ, ਬੁਲਾਉਣੀ ਤੇ ਚੰਗੀ ਤਰ੍ਹਾਂ ਬੁਲਾ, ਨਹੀਂ ਤੇ ਫੋਨ ਰੱਖ ਦੇ। ਮੈਂ ਕਿਹਾ ਇਹ ਕੀ ਤਰੀਕਾ ਹੋਇਆ ਜੀ, ਫਤਿਹ ਜੀ ਫਤਿਹ। ਇਹ ਵੀ ਅਸ਼ੁੱਧਤਾ ਹੀ, ਬੰਦਾ ਭੁੱਲ ਭੁਲੇਖੇ ਗਲਤੀ ਕਰੀ ਜਾਂਦਾ ਫਤਿਹ ਅਧੂਰੀ ਬੁਲਾ ਕੇ ਜੀ। ਫਤਿਹ ਵੀ ਗੁਰੂ ਕੀ ਬਾਣੀ ਹੈ, ਚੌਪਾਈ ਸਾਹਿਬ ਪੜ੍ਹਦੇ ਆ ਕੀ ਲਿਖਿਆ ਹੁੰਦਾ, ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਹੈ ਕਿ ਨਹੀਂ ਬਾਣੀ ਦਾ ਹਿੱਸਾ ਜੀ। ਤੇ ਨਿਰਾ ਫਤਿਹ ਜੀ ਫਤਿਹ ਨਾ ਸਰ ਜਾਏਗਾ ਜੀ, ਕਦੇ ਵੀ ਨਹੀਂ ਸਰਨਾ ਜੀ। ਚਲੋ ਆਪਸ ਵਿੱਚ ਮਿਲਦੇ ਹੁੰਦੇ ਚ ਪਿਆਰ ਨਾਲ ਗੱਜ ਕੇ ਗੁਰੂ ਜੀ ਦੀ ਫਤਿਹ ਬੁਲਾਇਆ ਕਰੋ ਤੇ ਪੂਰੀ ਬੁਲਾਇਆ ਕਰੋ ਜੀ, ਪੂਰੀ ਬੁਲਾਇਆ ਕਰੋ। ਸੱਚੇ ਪਾਤਸ਼ਾਹ ਮਿਹਰ ਕਰ। ਬਹੁਤ ਬਹੁਤ ਬਾਬਾ ਜੀ ਦੇ ਅੱਜ ਦੇ ਇਸ ਦਿਨ ਦੀ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ, ਭੁੱਲਾਂ ਚੁੱਕਣ ਦੀ ਖਿਮਾ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।